ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਮਹੱਲਾ ਪੰਜਵਾਂ, ਘਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਦਰ ਹਰ ਨਾਗਰ। ਮਿਥਨ ਮੋਹ ਅਗਨ ਸੋਕ ਸਾਗਰ, ਕਰ ਕਿਰਪਾ ਉਦਰ ਹਰ ਨਾਗਰ। ਚਰਨ ਕਮਲ ਸਰਣਾਏ ਨਰਾਇਣ, ਦੀਨਾ ਨਾਥ ਭਗਤ ਪਰਾਇਣ। ਰਹਾਉ ਅਨਾਥਾ ਨਾਥ ਭਗਤ ਭੈ ਮੇਟਨ, ਸਾਧ ਸੰਗ ਜਮ ਦੂਤ ਨ ਭੇਟਨ। ਜੀਵਨ ਰੂਪ ਅਨੂਪ ਦਯਾਲਾ, ਰਵਣ ਗੁਣਾ ਕਟੀਐ ਜਮ ਜਾਲਾ। ਅੰਮ੍ਰਿਤ ਨਾਮ ਰਸਨ ਨਿਤ ਜਾਪੈ, ਰੋਗ ਰੂਪ ਮਾਇਆ ਨਾ ਵਿਆਪੈ। ਜਪ ਗੋਬਿੰਦ ਸੰਗੇ ਸਭ ਤਾਰੇ, ਪੋਹਤ ਨਾਹੀ ਪੰਚ ਬਟਵਾਰੇ। ਮਨ ਬਚ ਕ੍ਰਮ ਪ੍ਰਭ ਏਕ ਧਿਆਏ, ਸਰਬ ਫਲਾ ਸੋਈ ਜਨ ਪਾਏ। ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ, ਕੇਵਲ ਨਾਮ ਭਗਤ ਰਸ ਦੀਨਾ। ਆਦ ਮੱਦ ਅੰਤ ਪ੍ਰਭ ਸੋਏ, ਨਾਨਕ ਤਿਸ ਬਿਨ ਅਵਰ ਨਾ ਕੋਏ। ਆਦ ਮੱਦ ਅੰਤ ਪ੍ਰਭ ਸੋਏ, ਨਾਨਕ ਤਿਸ ਬਿਨ ਅਵਰ ਨਾ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਰਸ਼ਨ ਦਾਸ ਕਹੈ ਜਨ ਨਾਨਕ, ਦੇਹ ਤੂੰ ਕਰਾਏ ਤੇਹ ਹਉ ਕਰੀ ਬਖਿਆਨ। ਦਰਸ਼ਨ ਦਾਸ ਕਹੈ ਜਨ ਨਾਨਕ, ਦੇਹ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ। ਸਨਮਾਨਯੋਗ गुरु निवास जी, गुरु सवारी, गुरु रूप सत संगत जी, आओ एक बार फिर रसना नूं पवित्र करो, गुरु फतेह दी सांझ पाओ। वाहिगुरु जी का खालसा, वाहिगुरु जी की फतेह। हर रोज दी तरह सिख धर्म दे केंद्रीय स्थान, सर्वोच्च स्थान जिसनु असी पंचम पातशाह धन गुरु अर्जन देव जी महाराज दे उचारण किते हुए इन्हां बोलां नाल याद करदे आं, डिठे सभे थाव नहीं तुद जेहे आ, बदहों पुरख विधातै ता तू सोहे आ, बस दी सगन अपार अनूप रामदास पुर, हर हां नानक कसमल जाहे नाय रामदास सर। उस पावन पवित्र स्थान ते आज अमृत वेले मेरे समर्थ गुरु, जगत गुरु, शब्द गुरु, धन श्री गुरु ग्रंथ साहिब जी ने प्रकाशवान हो करके साडे जगत जियां दी कल्याणकारी लई जो बख्शिश कीती है, मुख वाक बख्शी, उस पावन पवित्र स्थान दे बख्शिश कीते गुरदेव दे मुख वाक दी विचार इस पावन स्थान ते गुरुद्वारा मंजी साहिब दीवान हाल विखे आप संगतां हर रोज सरवण करदे हो अते देश विदेश विच आपो अपने घरां विच वी इस पीटीसी चैनल राही इस पावन स्थान शब्द गुरु नाल जुड़ के मुख वाक दी विचार आप हर रोज सरवण करदे हो। अज दा जो पवित्र मुख वाक है शहीदां दे सरताज, शांति दे सोमे, सच दे सूरज, धन सतगुरु श्री गुरु अर्जन देव जी महाराज दा सोही राग अंदर उचारण कीता होया है। ए पावन शब्द धन श्री गुरु ग्रंथ साहिब जी महाराज दे पावन अंग 760 दे उत्ते सुशोभित है। इस शब्द दे आदि विच आरंभ विच गुरदेव ने इस संसार नूं मोह सोग तृष्णा आदि विकारां दा एक प्रबल समुंदर दस्या है। गुरदेव ने इस समुंदर दे विचों निकलन लई उस परिपूर्ण परमात्मा वाहिगुरु अगे बेनती करन दी सानू जाच सिखाली है। जे मनुख आप समुंदर दे विच तरन नहीं जानदा, मनुख डुब रहा है, डुबन लग्या फिर आसरा दूसरे दा तकदा, सहारा लैंदा, पुकार पुकार के कहिंदा भी मैं डुब रहा हाँ मैनू कढ लो, पर डुब रहे नूं भी हर कोई नहीं कढ सकदा। जिहड़ा कोई आप तारू है ओही समुंदर दे विच्चों किसे नूं कढ सकदा है, परे प्रतख समुंदर दे विच्चों तां कढ़िया जा सकदा मनुख। जिहड़ा ये संसार समुंदर है ਇਹਦੇ ਵਿੱਚ ਤਾਂ ਬੇਅੰਤੀ ਡੁੱਬਦੇ ਜਾ ਰਹੇ ਨੇ, ਕੋਈ ਇਹਦੇ ਚੋਂ ਤਰਿਆ, ਹਰ ਕੋਈ ਤਰਵ ਨਹੀਂ ਸਕਿਆ। ਤਰਿਆ ਵੀ ਉਹੀ ਆ ਜਿਹਨੂੰ ਉਹਨੇ ਤਾਰਿਆ। ਮੇਰੇ ਗੁਰਦੇਵ ਦੇ ਪਾਵਨ ਬੋਲ ਨਿਤਨੇਮੀ ਮਾਈ ਭਾਈ ਗੁਰਮੁਖ ਪ੍ਰੇਮੀ ਜਨ ਹਰ ਰੋਜ਼ ਆਪ ਪੜ੍ਹਦੇ ਹੋ, ਸੰਧਿਆ ਦੇ ਟੈਮ, ਆਰਾਮ ਦੇ ਟੈਮ, ਸੋਹਲੇ ਦੀ ਬਾਣੀ ਚ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ। ਬ੍ਰਹਮ ਗਿਆਨੀ ਕੋਈ ਵਿਰਲਾ ਹੀ ਰੱਬ ਦਾ ਪਿਆਰਾ ਪੂਰਨ ਜਿਹੜਾ ਗਿਆਨਵਾਨ ਜਿਹਤੇ ਮਾਲਕ ਦੀ ਅਪਾਰ ਕਿਰਪਾ, ਉਹ ਇਹ ਚੋਂ ਤਰਿਆ, ਨਹੀਂ ਤਾਂ ਇਹਦੇ ਵਿੱਚ ਡੁੱਬ ਰਹੇ ਨੇ। ਮੇਰੇ ਸਤਿਗੁਰੂ ਜੀ ਦੇ ਪਾਵਨ ਬੋਲ ਨੇ ਏਤ ਮੋਹੇ ਡੁੱਬਾ ਸੰਸਾਰ। ਮੋਹ ਹੀ ਬੜਾ ਪ੍ਰਬਲ ਹੈ, ਇਹਦੇ ਚੋਂ ਇਕੱਲੇ ਚੋਂ ਹੀ ਨਿਕਲਣਾ ਬਹੁਤ ਔਖਾ ਹੈ। ਕੌਣ ਨਿਕਲਦਾ? ਗੁਰਮੁਖ ਕੋਈ ਉਤਰੈ ਭਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਬੋਲ ਹਨ, ਕੋਈ ਗੁਰਮੁਖੇ ਤੋਂ ਪਾਰ ਉਤਰਦਾ ਹੈ। ਏਤ ਮੋਹੇ ਡੁੱਬਾ ਸੰਸਾਰ, ਗੁਰਮੁਖ ਕੋਈ ਉਤਰੈ ਪਾਰ। ਫਿਰ ਇਹ ਚ ਜਿਹੜਾ ਨਹੀਂ ਪਾਰ ਲੰਘਦਾ, ਏਤ ਮੋਹੇ ਜਮਪੁਰ ਜਾਹੇ, ਜਿਹੜਾ ਇਹਦੇ ਚ ਘਿਰਿਆ ਉਹ ਜਮਾਂ ਦੀ ਪੁਰੀ ਚ ਜਾਂਦਾ, ਉਹਨੂੰ ਜਮਾਂ ਦੇ ਵਸ ਵਿੱਚ ਪੈਣਾ ਪੈਂਦਾ ਹੈ। ਇਹ ਮੋਹ ਦੇ ਵਿੱਚ ਸਭ ਸੰਸਾਰ ਘਿਰ ਰਿਹਾ ਹੈ। ਮੋਹ ਸੱਚਾ ਨਹੀਂ, ਮੋਹ ਝੂਠਾ ਹੈ। ਮੋਹ ਸੋਗ ਅਸਲ ਵਿੱਚ ਅਗਿਆਨਤਾ ਦੇ ਵਸ ਵਿੱਚ ਹੋ ਕੇ ਜੋ ਮਨੁੱਖ ਦੇ ਮਨ ਤੇ ਭਰਮ ਦਾ ਪਰਦਾ ਪਿਆ ਹੈ, ਇਹ ਮਨੁੱਖ ਸਭ ਕਾਸੇ ਨੂੰ ਆਪਣਾ ਮੰਨੀ ਬੈਠਾ ਹੈ। ਜਿਹਦੇ ਚ ਇਹ ਅਪਣੱਤ ਕਰਦਾ ਉਹਦੇ ਨਾਲ ਹੀ ਇਹਦਾ ਮੋਹ ਪੈਂਦਾ। ਮੋਹ ਇਕੱਲੇ ਪਰਿਵਾਰਕ ਜੀਆਂ ਦੇ ਨਾਲ ਹੀ ਨਹੀਂ, ਮੋਹ ਹਰ ਚੀਜ਼ ਦੇ ਨਾਲ ਹੀ ਬਹੁਤ ਵਿਸਾਲ ਰੂਪ ਵਿੱਚ ਇਹਦਾ ਪੈ ਰਿਹਾ। ਹਜ਼ੂਰ ਦੇ ਪਾਵਨ ਬੋਲ ਇਸ ਸ਼ਬਦ ਦੇ ਆਦਿ ਵਿੱਚ ਹਨ, ਮੋਹ ਕੁਟੰਬ ਮੋਹ ਸਭ ਕਾਰ। ਕੁਟੰਬ ਪਰਿਵਾਰ ਦੇ ਜੀ ਜਿਤਨੇ ਹਨ, ਇਹ ਵੀ ਮੋਹ ਚ ਇਹਨਾਂ ਦੇ ਚ ਮਨੁੱਖ ਘਿਰ ਰਿਹਾ ਹੈ। ਅਤੇ ਫਿਰ ਜੋ ਮਨੁੱਖ ਦੇ ਕਾਰ ਵਿਹਾਰ ਨੇ, ਜੋ ਕੁਝ ਅੱਗੇ ਪਸਾਰਾ ਪਸਾਰਦਾ ਹੈ, ਉਹਦੇ ਵੀ ਮੋਹ ਵਿੱਚ, ਮਾਇਆ ਦੇ ਮੋਹ ਵਿੱਚ ਲੱਗ ਰਿਹਾ ਹੈ। ਮੇਰੇ ਸਮਰੱਥ ਗੁਰੂ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਆਦਿ ਵਿੱਚ ਇਹ ਬਖਸ਼ਿਸ਼ ਕੀਤੀ ਹੈ, ਆਓ ਮਨਵਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਸ਼ਬਦ ਦੀ ਵਿਚਾਰ ਸ਼ਬਦ ਦੇ ਰੰਭਤਾ ਤੋਂ ਸ਼੍ਰਵਣ ਕਰੀਏ।
ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਰਾਗ ਸੂਹੀ ਮਹੱਲਾ ਪੰਜਵਾਂ, ਸੂਹੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੋਇਆ ਹੈ। ਪ੍ਰਾਚੀਨ ਸੰਗੀਤ ਦੇ ਨਿਯਮਾਂ ਮੁਤਾਬਕ ਸੂਹੀ ਰਾਗ ਨਹੀਂ ਹੈ, ਇੱਕ ਰਾਗ ਨਹੀਂ ਆ, ਪਰ ਗੁਰਮਤ ਸੰਗੀਤ ਅਨੁਸਾਰ ਇਹਨੂੰ ਰਾਗ ਅਪਣਾਇਆ ਗਿਆ, ਮੰਨਿਆ ਗਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਸਾਰੀ 31 ਰਾਗਾਂ ਦੇ ਅੰਦਰ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ। ਗੁਰਮਤ ਸੰਗੀਤਕਾਰਾਂ ਨੇ ਇਹਨਾਂ ਸਾਰਿਆਂ ਨੂੰ ਹੀ ਰਾਗ ਮੰਨ ਲਿਆ, ਪਰ ਭੂਤਕਾਲ ਦੇ ਅੰਦਰ ਸੰਗੀਤ ਨਾਲ ਸੰਬੰਧਿਤ ਜਿਤਨੇ ਵੀ ਰਾਗਾਂ ਦਾ ਨਿਰਣਾ ਕਰਨ ਵਾਲੇ ਧਾਰਮਿਕ ਗ੍ਰੰਥ ਹਨ, ਉਹਨਾਂ ਨੂੰ ਜਦ ਪੜ੍ਹਦਿਆਂ ਰਾਗਾਂ ਦੇ ਸੰਬੰਧ ਵਿੱਚ ਜਾਂ ਰਾਗ ਮਾਲਾ ਦੇ ਵਿੱਚ ਵੀ ਜੋ ਰਾਗਾਂ ਦੇ ਨਾਮ ਆਏ ਨੇ, ਉੱਥੇ 6 ਹੀ ਰਾਗ ਮੰਨੇ ਨੇ। ਬਾਕੀ ਰਾਗਣੀਆਂ ਰਾਗਾਂ ਦੇ ਪੁੱਤਰ ਵੀ ਮੰਨੇ ਨੇ, ਰਾਗਾਂ ਦੀਆਂ ਇਸਤਰੀਆਂ ਵੀ ਮੰਨੀਆਂ ਨੇ, ਬੜੇ ਵਿਸਥਾਰ ਨਾਲ ਇਹ ਜ਼ਿਕਰ ਆਉਂਦੇ ਹਨ। ਇਸੇ ਤਰ੍ਹਾਂ ਇਹ ਸੂਹੀ ਵੀ ਰਾਗਣੀ ਹੈ, ਉੱਚੈ ਸੁਰ ਸੂਹੋਂ ਪੁਣ ਕੀਨੀ, ਰਾਗ ਮਾਲਾ ਦੇ ਅੰਦਰ ਪਾਵਨ ਵਚਨ ਆਏ ਨੇ, ਉੱਥੇ ਸੂਹੀ ਰਾਗਣੀ ਹੈ। ਔਰ ਉਹ ਵਿਚਾਰ ਇਸ ਪਾਵਨ ਸੂਹੀ ਰਾਗ ਦੇ ਅੰਦਰ ਮਹੱਲਾ ਪੰਜਵਾਂ, ਪੰਚਮ ਗੁਰਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਹੈ। ਘਰ ਤੀਜਾ ਤੀਸਰੇ ਘਰ ਸੁਰਤਾਲ ਵਿੱਚ ਹਜ਼ੂਰ ਨੇ ਉਚਾਰਿਆ ਹੈ, ਤੀਸਰੇ ਘਰ ਵਿੱਚ ਇਸ ਨੂੰ ਗਾਇਆ ਮੇਰੇ ਪਾਤਸ਼ਾਹ ਜੀ ਨੇ। ਆਰੰਭ ਵਿੱਚ ਵਸਤੂ ਨਿਰਦੇਸ਼ ਮੰਗਲ ਹਜ਼ੂਰ ਨੇ ਉਚਾਰਨ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਮੰਗਲ ਚਾਰ ਰੂਪ ਵਿੱਚ ਆਏ ਹਨ। ਇੱਕ ਆਦਿ ਵਿੱਚ ਜਿਸ ਨੂੰ ਅਸੀਂ ਮਹਾਂਮੰਤਰ ਮੂਲ ਮੰਤਰ ਵੀ ਕਹਿੰਦੇ ਹਾਂ, ਗੁਰਪ੍ਰਸਾਦ ਤੱਕ ਪੂਰਨ ਵਿਸਾਲ ਰੂਪ ਵਿੱਚ। ਇੱਕ ਦੂਸਰਾ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਤੀਸਰੇ ਤਰ੍ਹਾਂ ਦਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਚੌਥੇ ਤਰ੍ਹਾਂ ਦਾ ਇਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਜਦੋਂ ਤੁਸੀਂ ਪੜ੍ਹੋਗੇ, ਮਨ ਇਕਾਗਰ ਕਰਕੇ ਮੰਗਲਾਂ ਦਾ ਜਦੋਂ ਦਰਸ਼ਨ ਕਰੋਗੇ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇਹ ਚਾਰ ਤਰ੍ਹਾਂ ਦੇ ਮੰਗਲ ਆਏ ਹੋਏ ਤੁਹਾਨੂੰ ਪ੍ਰਾਪਤ ਹੋਣਗੇ। ਇੱਥੇ ਹਜ਼ੂਰ ਨੇ ਜੋ ਇਹ ਮੰਗਲ ਬਖਸ਼ਿਸ਼ ਕੀਤਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਦਾ ਹਜ਼ੂਰ ਨੇ ਸੰਖੇਪ ਰੂਪ ਵਿੱਚ ਭਾਵ ਪ੍ਰਗਟ ਕੀਤਾ ਹੈ। ਇੱਕ ਤੋਂ ਭਾਵ ਹੈ ਵੀ ਉਹ ਵਾਹਿਗੁਰੂ ਇੱਕ ਹੈ, ਕੋਈ ਬਹੁਤੇ ਨਹੀਂ ਹਨ। ਜਿਵੇਂ ਸਨਾਤਨ ਮਤ ਵਾਲਿਆਂ ਨੇ ਤਿੰਨੋਂ ਦੇ ਰੂਪ ਮੰਨ ਲਏ ਨੇ, ਉਹ ਤਿੰਨਾਂ ਨੂੰ ਹੀ ਭਗਵਾਨ ਕਹੀ ਜਾਂਦੇ ਨੇ, ਵਿਸ਼ਨੂੰ ਨੂੰ ਵੀ ਰੱਬ ਮੰਨੀ ਜਾਂਦੇ ਨੇ, ਸ਼ਿਵਜੀ ਨੂੰ ਵੀ ਮੰਨੀ ਜਾਂਦੇ ਨੇ, ਬ੍ਰਹਮਾ ਨੂੰ ਵੀ ਮੰਨੀ ਜਾਂਦੇ ਨੇ। ਅਸਲ ਚ ਇਕੱਲੇ ਮੰਨੀ ਹੀ ਨਹੀਂ ਜਾਂਦੇ। ਜਦੋਂ ਦਸਮ ਪਾਤਸ਼ਾਹ ਦੀ ਪਾਵਨ ਰਚਨਾ ਬਾਣੀ ਦਸਮ ਗ੍ਰੰਥ ਨੂੰ ਪੜ੍ਹਦੇ ਹਾਂ, ਹਜ਼ੂਰ ਨੇ ਉੱਥੇ ਇਹ ਭਾਵ ਉਜਾਗਰ ਵੀ ਕੀਤਾ। ਇਹਨਾਂ ਨੇ ਆਪਣੇ ਆਪ ਨੂੰ ਰੱਬ ਕਹਾਇਆ ਵੀ ਆ, ਆਪਣੇ ਆਪ ਨੂੰ ਭਗਵਾਨ ਕਹਾਇਆ ਵੀ ਆ, ਘੱਟ ਨਹੀਂ ਕਿਸੇ ਨੇ ਇਹਨਾਂ ਨੇ ਕਹਾਇਆ। ਬ੍ਰਹਮਾ ਕਹਿੰਦਾ ਸੀ ਮੈਂ ਹੀ ਆ, ਸ੍ਰਿਸ਼ਟੀ ਦਾ ਕਰਤਾ ਮੈਂ ਹੀ ਆ, ਸਭ ਕੁਝ ਮੈਂ ਹੀ ਆ। ਤਦ ਹੀ ਉਹਨੂੰ ਅਹੰਕਾਰ ਹੋਇਆ। ਬਾਣੀ ਚ ਵੀ ਪਾਵਨ ਵਚਨ ਆਏ ਹਨ, ਨਾਭ ਕਮਲ ਤੇ ਬ੍ਰਹਮਾ ਉਪਜੇ। ਉਹਨੂੰ ਹੰਕਾਰ ਹੋਇਆ, ਛੱਤੀਏ ਯੁੱਗ ਵਰਤੈ ਗੁਵਾਰਾ, ਜਿੱਥੇ ਪਾਵਨ ਬੋਲ ਆਏ ਨੇ ਉਹਦੇ। ਇਸ ਤਰ੍ਹਾਂ ਫਿਰ ਵਾਰ ਵਾਰ ਭਟਕਣ ਦਾ ਜ਼ਿਕਰ ਵੀ ਆਇਆ, ਉਹਦਾ ਹੰਕਾਰ ਵਾਹਿਗੁਰੂ ਨੇ ਦੂਰ ਵੀ ਕੀਤਾ ਹੈ। ਤੇ ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਖੰਡਨ ਕਰ ਦਿੱਤਾ ਵੀ ਇੱਕੋ ਹੀ ਬ੍ਰਹਮਾ ਨਹੀਂ, ਤੂੰ ਰੱਬ ਇਕੱਲਾ ਕਿਵੇਂ ਜਾਵੇਂਗਾ। ਵਾਹਿਗੁਰੂ ਨੇ ਤਾਂ ਅਨੰਤ ਬ੍ਰਹਮੇ ਪੈਦਾ ਕੀਤੇ ਹੋਏ ਨੇ, ਕੋਟ ਬ੍ਰਹਮੇ ਜਗ ਸਾਜਣ ਲਾਏ, ਉਹ ਤਾਂ ਸਮਰੱਥ ਹੈ। ਦਸਮ ਪਾਤਸ਼ਾਹ ਜੀ ਤਾਂ ਕਹਿੰਦੇ ਕਾਲ ਪੁਰਖ ਕੀ ਦੇਵ ਹੋ ਕੋਟਕ ਬਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵਸ ਕਰੋਰ ਜਨੇਸ਼, ਉਹ ਤਾਂ ਅੰਤੀ ਕੋਈ ਨਹੀਂ ਆਉਂਦਾ। ਇਹਨਾਂ ਸਾਰਿਆਂ ਦਾ ਕਰਤਾ ਇੱਕ ਹੈ, ਸਾਰੀ ਰਚਨਾ ਦਾ ਕਰਤਾ, ਇਸ ਲਈ ਉਹ ਕੋਈ ਤਿੰਨ ਨਹੀਂ ਹਨ। ਉਹ ਤਿੰਨੇ ਇਹਦੇ ਹੁਕਮ ਚ ਚੱਲਣ ਵਾਲੇ ਨੇ, ਜੇ ਹਨ ਤਾਂ। ਹਜ਼ੂਰ ਦੇ ਬੋਲ ਆਪਾਂ ਪੜ੍ਹਦੇ ਹਾਂ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਉਹ ਤਿੰਨੇ ਵਾਹਿਗੁਰੂ ਦੇ। ਫਿਰ ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ। ਬਹੁਤਾ ਇਹੋ ਵਿਡਾਨ, ਗੁਰੂ ਨਾਨਕ ਦੇਵ ਜੀ ਤਾਂ ਕਹਿੰਦੇ ਵਾਹਿਗੁਰੂ ਵੇਖਦਾ ਇਹਨਾਂ ਨੂੰ, ਤੇ ਇਹਨਾਂ ਨੂੰ ਤਾਂ ਦੀਦਾ ਹੀ ਨਹੀਂ ਹੈ। ਉਹ ਵੇਖੈ ਉਹਨਾਂ ਨਜ਼ਰ ਨਾ ਆਵੈ, ਤੇ ਜਿਹਨਾਂ ਨੂੰ ਵਾਹਿਗੁਰੂ ਨਜ਼ਰ ਹੀ ਨਹੀਂ ਆਉਂਦਾ ਵੀ ਉਹ ਆਪ ਰੱਬ ਫਿਰ ਕਿਵੇਂ ਬਣ ਗਏ, ਉਹਨਾਂ ਨੇ ਤਾਂ ਦੇਖਿਆ ਹੀ ਨਹੀਂ। ਉਹ ਤਾਂ ਉਸੇ ਚੱਕਰ ਚ ਨੇ ਜਿਹੜੇ ਚ ਅਸੀਂ ਸਾਰੇ ਆ, ਜਿਹਨਾਂ ਨੂੰ ਮਹਾਰਾਜ ਨੇ ਕਿਹਾ ਸੁਣ ਵੱਡਾ ਆਖਾ ਸਭ ਕੋਏ ਕੇਵਲ ਵੱਡਾ ਡਿੱਠਾ ਹੋਏ। ਉਹ ਵੇਖਿਆ ਹੋਵੇ ਫੇਰ ਹੀ ਪਤਾ ਲੱਗੇ ਕਿਸੇ ਨੇ ਇਹਨਾਂ ਨੇ ਨਹੀਂ ਵੇਖਿਆ ਹੈ ਉਸਨੂੰ। ਇਹ ਠੀਕ ਹੈ ਵੀ ਉਹ ਦੇਵਤੇ ਜਿਵੇਂ ਜਿਵੇਂ ਵਾਹਿਗੁਰੂ ਨੇ ਕੁਝ ਸ਼ਕਤੀ ਉਹਨਾਂ ਨੂੰ ਦਿੱਤੀ ਆ, ਪਰ ਹਨ ਉਹ ਵੀ ਅਹੰਕਾਰ ਚ ਘਿਰੇ ਹੋਏ, ਕੋਈ ਉਹ ਰੱਬ ਨਹੀਂ ਹਨ। ਮੇਰੇ ਸਤਿਗੁਰੂ ਜੀ ਨੇ ਇਹ ਭਾਵ ਪ੍ਰਗਟ ਕਰਦੇ ਆ ਵੀ ਕੋਈ ਤਿੰਨ ਨਹੀਂ ਜਾਂ ਕੋਈ ਹੋਰ ਨਹੀਂ ਹਨ, ਉਹ ਇੱਕ ਹੈ। ਇੱਕ ਕਹਿ ਦਿੱਤਾ, ਆਰੰਭ ਦੇ ਵਿੱਚ ਏਕਾ ਅੰਕ ਲਾ ਦਿੱਤਾ, ਇੱਕ ਓਅੰਕਾਰ, ਉਹੀ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ, ਸਾਰੀ ਰਚਨਾ ਦੇ ਰਚਨ ਵਾਲਾ, ਉਸੇ ਨੇ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਉਹੀ ਆ ਉਹ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤਵ ਦੇ ਅਪਾਰਾ। ਉਹ ਐਸਾ ਬਲੀ ਐਸਾ ਸਮਰੱਥ ਹੈ। ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਉਹ ਵਾਹਿਗੁਰੂ ਸੱਤ ਹੈ ਜਿਹੜਾ ਇੱਕ ਆ ਨਾ ਸਾਰੀ ਰਚਨਾ ਦੇ ਰਚਨ ਵਾਲਾ। ਉਹ ਤਿੰਨ ਕਾਲ ਸੱਤ ਆ, ਹੋਰ ਕੋਈ ਸੱਤ ਨਹੀਂ ਹੈ। ਨਾ ਬ੍ਰਹਮਾ ਸੱਚ ਆ, ਨਾ ਵਿਸ਼ਨੂੰ ਸੱਚ ਆ, ਤੇ ਨਾ ਹੀ ਸ਼ਿਵਜੀ ਸੱਤ ਹੈ। ਉਹ ਸਾਰੇ ਵਿਨਾਸ਼ ਰੂਪ ਨੇ। ਉਹ ਤਾਂ ਅਨੇਕਾਂ ਵਾਰੀ ਸੰਸਾਰ ਚ ਪੈਦਾ ਹੋਏ ਤੇ ਅਨੇਕਾਂ ਵਾਰੀ ਜੀਆਂ ਦੀ ਤਰ੍ਹਾਂ ਖਤਮ ਹੁੰਦੇ ਹਨ। ਤਦ ਹੀ ਮੇਰੇ ਸਤਿਗੁਰੂ ਜੀ ਨੇ ਕਹਿ ਦਿੱਤਾ, ਦਸਮ ਪਾਤਸ਼ਾਹ ਕਹਿੰਦੇ ਨੇ, ਏਕ ਸ਼ਿਵ ਭੈ ਏਕ ਗਏ, ਏਕ ਫਿਰ ਭੈ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ। ਬ੍ਰਹਮਾ ਵਿਸ਼ਨ ਕੇ ਤੇ ਵੇਦ ਔ ਪੁਰਾਣ ਕੇ ਤੇ ਸਿਮਰਤ ਸਮੂਹਨ ਕੇ ਹੂਏ ਹੂਏ ਬਤੈ ਹੈ। ਮੋਣ ਦੀ ਮਦਾਰ ਕੇ ਤੇ ਅਸਨੀ ਕੁਮਾਰ ਕੇ ਤੇ ਅੰਸਾ ਅਵਤਾਰ ਕੇ ਤੇ ਕਾਲ ਵਸ ਭੈ ਹੈ। ਪੀਰ ਔ ਪਕੰਬਰ ਕੇ ਤੇ ਗਣੇ ਨਾ ਪਰਤ ਤੇ ਭੂਮ ਹੀ ਤੇ ਹੋਏ ਕਹਿ, ਫਿਰ ਭੂਮ ਹੀ ਮਿਲਾਏ ਹੈ, ਕੋਈ ਸੱਤ ਨਹੀਂ ਹੈ ਇਹਨਾਂ ਦੇ ਵਿੱਚੋਂ। ਇਹ ਤਾਂ ਸਭ ਕੁਝ ਵਿਨਾਸ਼ ਰੂਪ ਹੈ ਜੋ ਕੁਝ ਦਿਸ ਰਿਹਾ ਹੈ। ਉਹ ਵਾਹਿਗੁਰੂ ਸੱਤ ਹੈ, ਉਹ ਤਿੰਨ ਕਾਲ ਸੱਤ ਆ। ਉਸੇ ਨੂੰ ਕਿਹਾ ਆਦ ਸੱਚ, ਜੁਗ ਆਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਸੇ ਨੂੰ ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੱਧ ਵਿਚਕਾਰ ਕਹਿ ਦਿੱਤਾ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ। ਉਹ ਵਾਹਿਗੁਰੂ ਦੇ ਆਦ ਵਿੱਚ ਸੀ, ਹੁਣ ਵੀ ਹੈ ਤੇ ਅੱਗੇ ਨੂੰ ਵੀ। ਉਹ ਸਾਰੇ ਪਰਿਪੂਰਨ, ਉਹ ਸਦਾ ਸਦਰ ਰੂਪ ਹੈ ਵਾਹਿਗੁਰੂ, ਹੋਰ ਸਭ ਕੁਝ ਵਿਨਾਸ਼ ਰੂਪ ਹੈ। ਇਸ ਲਈ ਇੱਕ ਓਅੰਕਾਰ ਸਤਿਗੁਰ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਅਥਵਾ ਉਹ ਜਿਹੜਾ ਸਤ ਚਿਤ ਆਨੰਦ ਹੈ ਵਾਹਿਗੁਰੂ, ਤਿੰਨ ਕਾਲ ਸਤ ਹੈ, ਉਹਦੀ ਪ੍ਰਾਪਤੀ ਗੁਰ ਪ੍ਰਸਾਦ ਗੁਰੂ ਕਿਰਪਾ ਦੁਆਰਾ ਹੁੰਦੀ ਹੈ।
ਮਿਥਨ ਮੋਹ ਅਗਨ ਸੋਕ ਸਾਗਰ,
ਮਿਥਨ ਮੋਹ ਅਗਨ ਸੋਕ ਸਾਗਰ। ਹਜ਼ੂਰ ਕਹਿੰਦੇ ਭਾਈ ਜਿਹੜਾ ਮੋਹ ਆ ਨਾ ਇਹ ਮਿਥਿਆ, ਮਿਥਿਆ ਦਾ ਅਰਥ ਹੁੰਦਾ ਝੂਠਾ। ਮਹਾਰਾਜ ਕਹਿੰਦੇ ਮਨੁੱਖ ਤੂੰ ਇਸ ਮੋਹ ਨੂੰ ਸੱਚਾ ਮੰਨ ਕੇ ਇਸ ਮੋਹ ਵਿੱਚ ਨਾ ਘਿਰ, ਮੋਹ ਝੂਠਾ ਹੈ। ਪਰ ਹੈ ਝੂਠਾ, ਪਰ ਇਹ ਤੋਂ ਬਚਣਾ ਬਹੁਤ ਔਖਾ ਹੈ। ਇਹਦੇ ਚ ਘਿਰ ਰਹੇ ਹਾਂ, ਸੰਸਾਰੀ ਜੀਵ ਬਹੁਲਤਾ ਕਰਕੇ ਇਸ ਮੋਹ ਦੇ ਵਿੱਚ ਫਸ ਰਹੇ ਹਾਂ, ਮੋਹ ਨਿਕਲਣ ਨਹੀਂ ਦਿੰਦਾ। ਇਹ ਤੋਂ ਵੱਡੇ ਵੱਡੇ ਨਹੀਂ ਬਚ ਸਕੇ। ਬਹੁਤ ਵੱਡਾ ਤਿਆਗੀ ਮਨੁੱਖ ਘਰ ਤਾਂ ਤਿਆਗ ਦੇਵੇਗਾ, ਬਹੁਤਾ ਵੱਡਾ ਵਿਰਾਗ ਦੇ ਧਾਰਨ ਵਾਲਾ, ਆਪਣੇ ਆਪ ਨੂੰ ਵੱਡਾ ਤਿਆਗੀ ਕਹਾਉਣ ਵਾਲਾ, ਪੁੱਤਰ ਧੀਆਂ ਨੂੰ ਸੰਬੰਧੀਆਂ ਨੂੰ ਵੀ ਤਿਆਗ ਦੇਵੇਗਾ, ਪਰ ਕਿਸੇ ਸਮੇਂ ਜਾ ਕੇ ਮੋਹ ਨੇ ਫੇਰ ਵੀ ਘੇਰ ਲੈਣਾ। ਜਦੋਂ ਅਸੀਂ ਧਾਰਮਿਕ ਗ੍ਰੰਥਾਂ ਨੂੰ ਪੜ੍ਹਦੇ ਹਾਂ, ਬੜਿਆਂ ਦੇ ਜ਼ਿਕਰ ਆਉਂਦੇ ਨੇ, ਛੇ ਸ਼ਾਸਤਰਾਂ ਦਾ ਗੁਰਬਾਣੀ ਦੇ ਅੰਦਰ ਬੇਅੰਤ ਥਾਈਂ ਜ਼ਿਕਰ ਆਇਆ। ਹਿੰਦੂ ਮਤ ਦੇ ਧਾਰਮਿਕ ਛੇ ਸ਼ਾਸਤਰ ਹਨ, ਉਹਨਾਂ ਛੇਆਂ ਦੇ ਜਿਹੜੇ ਕਰਤੇ ਨੇ ਵੱਡੇ ਵੱਡੇ ਤਿਆਗੀ ਵਿਰਾਗੀ ਤਪੱਸਵੀ, ਵੱਡੇ ਵੱਡੇ ਵਿਦਵਾਨ ਵੇਦ ਵੇਤਾ ਜਿਹੜੇ ਸਨ, ਉਹ ਉਹਨਾਂ ਦੇ ਕਰਤੇ ਮੰਨੇ ਗਏ ਨੇ। ਉਹਨਾਂ ਦੇ ਵਿੱਚੋਂ ਇੱਕ ਸ਼ਾਸਤਰ ਦਾ ਕਰਤਾ ਸਾਖ ਸ਼ਾਸਤਰਿਕ ਹੈ ਛੇਆਂ ਦੇ ਵਿੱਚੋਂ। ਉਹਨਾਂ ਦਾ ਜਿਹੜਾ ਕਰਤਾ ਹੈ ਰਚਨ ਵਾਲਾ ਹੈਗਾ, ਉਹਦਾ ਨਾਮ ਆ ਕਪਿਲ ਰਿਸ਼ੀ ਜੀ, ਕਪਿਲ ਮੁਨੀ ਵੀ ਕਹਿੰਦੇ ਨੇ। ਬੜਾ ਵਿਦਵਾਨ ਸੀ, ਪਰ ਇਹਨਾਂ ਛੇਆਂ ਸ਼ਾਸਤਰਾਂ ਦੇ ਜਦੋਂ ਮਤ ਪੜ੍ਹਦੇ ਹਾਂ ਅਸੀਂ, ਸਿਧਾਂਤ ਇਹ ਵੀ ਵੱਖਰੇ ਵੱਖਰੇ ਨੇ। ਅਸੀਂ ਤਾਂ ਗੁਰਬਾਣੀ ਜਿਹੜੀ ਆ, ਗੁਰਮਤ ਦਾ ਸਿਧਾਂਤ ਆ, ਪੰਜ ਤੱਤਾਂ ਤੋਂ ਸਾਰੀ ਰਚਨਾ ਮੰਨਦੇ ਹਾਂ, ਪੰਜ ਤੱਤ ਮੰਨਦੇ ਹਾਂ। ਬਾਣੀ ਦੇ ਬੋਲ ਨੇ ਪੰਜ ਤੱਤ ਕਰ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰਿਓ ਜੇ ਕੁਛ ਕੀਤਾ ਹੋਵੇ। ਬਾਣੀ ਚ ਕਈ ਥਾਈਂ ਗੁਰੂ ਪਾਤਸ਼ਾਹ ਨੇ ਭਾਵ ਪ੍ਰਗਟ ਕੀਤਾ ਹੈ। ਪਰ ਜਿਹੜਾ ਉਹ ਸਾਖ ਸ਼ਾਸਤਰ ਦਾ ਕਰਤਾ ਹੈ ਨਾ ਕਪਿਲ ਮੁਨੀ ਜੀ, ਉਹ 24 ਤੱਤ ਮੰਨਦਾ। ਉਹ ਪੰਜ ਗਿਆਨ ਇੰਦਰੇ, ਪਰਮ ਪੰਜ ਕਰਮ ਇੰਦਰੇ, ਪੰਜ ਸਥੂਲ ਤੱਤ, ਪੰਜ ਸੂਖਮ ਤੱਤ, ਇੱਕ ਮਾਨਿਕ ਤ੍ਰਿਧ ਅਹੰਕਾਰ, ਤਿੰਨ ਇਹ 24 ਤੱਤਾਂ ਨੂੰ ਉਹ ਮੰਨਦਾ ਹੈ। ਪੰਜੀਵਾਂ ਪੁਰਖ ਪ੍ਰਕਿਰਤੀ, ਇਹਨੂੰ ਮੰਨ ਕਰਕੇ ਉਹ ਅੱਗੇ ਫਿਰ ਸ੍ਰਿਸ਼ਟੀ ਦੀ ਉਤਪਤੀ ਹੈ ਤੋਂ ਅੱਗੇ ਉਹ ਮੰਨਦਾ ਹੈ। ਇਹ ਜਿਹੜਾ ਸਾਖ ਸ਼ਾਸਤਰ ਦਾ ਕਰਤਾ ਕਪਿਲ ਮੁਨੀ ਜੀ ਆ, ਬਹੁਤ ਵੱਡਾ ਇਹਦਾ ਅਸਰਮ ਦੱਸਿਆ ਗਿਆ, ਜਿੱਥੇ ਰਹਿੰਦਾ ਸੀ। ਜਦੋਂ ਇਹ ਸਾਖ ਸ਼ਾਸਤਰ ਦਾ ਰਚਨਹਾਰਾ ਵਿਦਵਾਨ ਆ, ਫਿਰ ਇਹਦੇ ਕੋਲ ਪੜ੍ਹਨ ਵਾਲੇ ਵੀ ਬੜੇ, ਇਹਦੇ ਵਿਦਿਆਰਥੀ ਇਹਦੇ ਸੇਵਕ ਇਹਦੇ ਸਿਸੇ ਦੇ ਚੇਲੇ ਬੜੇ ਸਨ ਤੇ ਹੰਕਾਰ ਇਹਨੂੰ ਵੀ ਸੀ ਜਿਹੜੇ ਇਹਦੇ ਸਿਸ ਸਨ। ਹਿੰਦੂ ਮਤ ਚ ਤਾਂ ਉਦਾਂ ਹੀ ਮਨੁੱਖ ਨੂੰ ਗੁਰੂ ਮੰਨ ਲਿਆ ਜਾਂਦਾ, ਇਹਦੇ ਮੇਰੇ ਸਮਰੱਥ ਗੁਰੂ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਤੇ ਨਹੀਂ ਤਾਂ ਆਮ ਮਨੁੱਖ ਗੁਰੂ ਨੂੰ ਗੁਰੂ ਮੰਨੀ ਜਾਂਦੇ ਆ, ਭੜਬਣ ਵਾਲੇ ਨੂੰ ਗੁਰੂ ਮੰਨੀ ਜਾਂਦੇ ਆ, ਕਿਸੇ ਤੋਂ ਕੁਝ ਥੋੜਾ ਜਿਹਾ ਸਿੱਖ ਲਿਆ ਤੇ ਉਹਨੇ ਉਸੇ ਤੋਂ ਹੀ ਉਸੇ ਨੂੰ ਗੁਰੂ ਉਸੇ ਗੁਰੂ ਦੇ ਲੜ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਮੇਰੇ ਪਾਤਸ਼ਾਹ ਨੇ। ਰੋ ਵਿਚਾਰ ਉਹ ਕਪਿਲ ਮੁਨੀ ਜੀ ਜਿਹੜੇ ਸੀ ਜਿਹੜੇ ਉਹਦੇ ਪੜ੍ਹਨ ਵਾਲੇ ਚੇਲੇ ਸਨ ਉਹ ਸਾਰੇ ਉਹਨੂੰ ਗੁਰੂ ਗੁਰੂ ਵੀ ਗਿਆਨ ਵੜ ਬੜਾ ਸੱਚਾ ਮੰਨੀ ਬੈਠੇ ਸੀ, ਪਰ ਉਸ ਗੁਰੂ ਨੇ ਕਪਿਲ ਮੁਨੀ ਨੇ ਆਪਣੇ ਚੇਲਿਆਂ ਨੂੰ ਇੱਕ ਗੱਲ ਕਹਿ ਦਿੱਤੀ, ਕਹਿਣ ਲੱਗਿਆ ਬਈ ਜਦੋਂ ਮੈਂ ਸਰੀਰ ਛੱਡਾਂਗਾ ਨਾ ਤੇ ਮੇਰੇ ਸਰੀਰ ਛੱਡਣ ਤੋਂ ਬਾਅਦ ਆ ਅਸਰਮ ਦੇ ਵਿੱਚ ਹੁਣ ਤੁਸੀਂ ਥਾਂ ਥਾਂ ਸੰਖ ਰੱਖ ਦਿਓ ਤੇ ਵੱਡੇ ਵੱਡੇ ਘੜਿਆਲ ਬੰਨ ਦਿਓ, ਆਪਣੇ ਆਪ ਸੰਖ ਵੱਜਣਗੇ, ਆਪਣੇ ਆਪ ਘੜਿਆਲ ਘੰਟੇ ਖੜਕਣਗੇ ਤੇ ਤੁਸੀਂ ਸਮਝਿਓ ਵੀ ਸਾਡਾ ਗੁਰੂ ਕਪਿਲ ਮੁਨੀ ਜੀ ਮੁਕਤ ਹੋ ਗਿਆ ਹੈ, ਜੇ ਆਪਣੇ ਆਪ ਘੰਟੇ ਘੰਡਿਆਲ ਵੱਜੇ ਤੇ ਸਾਰਾ ਕੁਝ ਹੋਇਆ। ਤੇ ਉਹ ਚੇਲੇ ਸੀ ਜਿਹੜੇ ਉਹਨਾਂ ਨੂੰ ਪੂਰਨ ਯਕੀਨ ਵੀ ਸੀਗਾ ਭਰੋਸਾ ਵੀ ਸੀਗਾ ਵੀ ਸਾਡਾ ਗੁਰੂ ਸੱਚਮੁੱਚ ਜੋ ਕਹਿ ਰਿਹਾ ਇਹ ਹੋਵੇਗਾ, ਵੀ ਅੱਜ ਤੱਕ ਕਿਤੇ ਨਹੀਂ ਹੋਇਆ ਜਦੋਂ ਕਿਸੇ ਨੇ ਸਰੀਰ ਛੱਡਿਆ ਹੋਵੇ ਆਪਣੇ ਆਪ ਸੰਖ ਵੱਜੇ ਹੋਣ, ਆਪਣੇ ਆਪ ਘੰਟੇ ਖੜਕੇ ਹੋਣ ਤੇ ਇਹ ਦੱਸ ਦਿੱਤਾ ਹੋਵੇ ਵੀ ਆਹ ਢੰਗ ਨਾਲ ਮੈਂ ਮੁਕਤ ਹੋਊਂਗਾ, ਸਾਰਿਆਂ ਨੂੰ ਯਕੀਨ। ਸੰਖ ਬੜੇ ਰੱਖੇ ਗਏ, ਬੜੇ ਬੜੇ ਘੰਡਿਆਲ ਘੰਟੇ ਵੱਢਣੇ ਗਏ ਪੁਰਾਣੇ ਥਾਵਾਂ ਦੇ ਅੰਦਰ, ਪੁਰਾਣੇ ਸਮਿਆਂ ਦੇ ਅੰਦਰ। ਤੁਸੀਂ ਦੇਖਿਆ ਹੋਣਾ ਕਈ ਵਾਰੀ ਨਾ ਧਾਰਮਿਕ ਸਥਾਨਾਂ ਤੇ ਵੀ, ਹੋਰ ਥਾਵਾਂ ਤੇ, ਸਰਕਾਰੀ ਸਥਾਨਾਂ ਤੇ ਵੀ ਟਾਈਮ ਦੱਸਣ ਵਾਸਤੇ ਘੰਟੇ ਵੱਜੇ ਹੁੰਦੇ, ਉਹਦੇ ਉੱਤੇ ਜਿੰਨੇ ਵਾਰੀ ਮਾਰ ਦਿੱਤਾ ਜਾਂਦਾ ਪਤਾ ਲੱਗਦਾ ਵੀ ਇੰਨਾ ਟਾਈਮ ਹੋ ਗਿਆ, ਇਸ ਤਰ੍ਹਾਂ ਦਾ ਘੰਟਾ ਉਹ ਘੰਡਿਆਲ ਘੰਟੀਆਂ। ਹੁਣ ਤਾਂ ਆਮ ਪਿੰਡਾਂ ਦੇ ਵਿੱਚ ਛੋਟੀਆਂ ਘੰਟੀਆਂ ਕਿਤੇ ਗੁਰੂ ਮਹਾਰਾਜ ਦੇ ਸਰੂਪ ਨੂੰ ਉਲਝਾਵਣ ਵਾਸਤੇ ਅੱਗੇ ਵਜਾਈਆਂ ਜਾਂਦੀਆਂ ਨੇ ਵੀ ਗੁਰੂ ਜੀ ਦੇ ਸਤਿਕਾਰ ਲਈ ਭਾਈ ਸਾਹਿਬ ਧੰਨ ਹੋ ਜਾਓ, ਹੱਥ ਜੋੜ ਕੇ ਅੱਗੇ ਖਲੋ ਜਾਓ, ਗੁਰੂ ਦਾ ਆਦਰ ਕਰੋ, ਸਤਿਕਾਰ ਕਰੋ, ਸਤਿਗੁਰੂ ਨੂੰ ਸੀਸ ਝੁਕਾਓ। ਇਸ ਲਈ ਘੰਡਿਆਲ ਇੱਕ ਵੱਡੇ ਵੱਡੇ ਘੰਟੇ ਹੁੰਦੇ ਆਮ, ਉਹਨੇ ਇਸ ਤਰ੍ਹਾਂ ਦੇ ਵੱਡੇ ਵੱਡੇ ਘੰਟੇ ਆਪਣੇ ਸਰਮ ਤੇ ਬਣਾ ਦਿੱਤੇ, ਸੰਖ ਰਖਾ ਦਿੱਤੇ ਵੀ ਆਪਣੇ ਆਪ ਵੱਜਣਗੇ। ਸਾਰੇ ਉਹਦੇ ਚੇਲਿਆਂ ਨੇ ਮੰਨ ਵੀ ਲਿਆ। ਸਮਾਂ ਬੀਤਦਾ ਗਿਆ, ਬਿਰਧ ਅਵਸਥਾ ਚ ਇੱਕ ਦਿਨ ਕਹਿੰਦੇ ਬਾਹਰ ਠੰਡ ਦੀ ਮੌਸਮ ਚ ਧੁੱਪ ਨਿਕਲੀ ਹੈ ਥੋੜੀ ਜਿਹੀ, ਧੁੱਪੇ ਬੈਠਾ ਤੇ ਕਪਿਲ ਮੁਨੀ ਮੰਜੇ ਦੇ ਉੱਤੇ, ਸਰੀਰ ਬਿਰਧ ਹੈ ਤੇ ਰੋਗ ਕਰਕੇ ਵੀ ਗਰਸਿਆ ਗਿਆ। ਇੱਕ ਹਰਨ ਦਾ ਬੱਚਾ ਛੋਟਾ ਜਿਹਾ ਤੁਰਤ ਜੰਮੇ ਇੱਕ ਦੋ ਦਿਨ ਦਾ, ਬਾਹਰੀ ਸੀ ਅਸਰਮ ਇਹਦਾ ਖੇਤਾਂ ਚੋਂ ਆ ਗਿਆ ਕੋਲੇ, ਕੁਦਰਤੀ ਉਹ ਆਇਆ ਵੀ ਇਸ ਤਰ੍ਹਾਂ ਵੀ ਉਹਦੀ ਜਿਹੜੀ ਮਾਂ ਸੀ ਹਰਨੀ ਕਿਸੇ ਸ਼ਿਕਾਰੀ ਨੇ ਮਾਰ ਦਿੱਤੀ, ਉਹ ਵਿਚਾਰਾ ਇਹਦੇ ਕੋਲ ਆ ਗਿਆ। ਬੜਾ ਸੋਹਣਾ ਲੱਗਿਆ ਕਪਿਲ ਮੁਨੀ ਨੂੰ, ਇਹਨੇ ਉਸ ਨੂੰ ਹੌਲੀ ਉੱਠ ਕੇ ਫੜਿਆ ਪਲੋਸਿਆ, ਵੀ ਕੁਝ ਖਾਣ ਪੀਣ ਵਾਲਾ ਹੈ ਨਹੀਂ ਸੀ, ਉਹ ਦੁੱਧ ਚੁੰਘਣ ਵਾਲਾ ਹੀ ਸੀ ਹਾਲੇ, ਇਹਨੇ ਉਹਨੂੰ ਦੁੱਧ ਵੀ ਆਪਣੇ ਸਿੱਸਾਂ ਨੂੰ ਕਹਿ ਕੇ ਚੇਲਿਆਂ ਨੂੰ ਕਹਿ ਕੇ ਦੁੱਧ ਮੰਗਾਇਆ, ਦੁੱਧ ਚੁੰਘਾਇਆ ਤੇ ਹੌਲੀ ਹੌਲੀ ਇਹਨੇ ਉਹਦੀ ਪਾਲ ਪਲੋਸਣਾ ਸ਼ੁਰੂ ਕਰ ਦਿੱਤੀ। ਬੜਾ ਪਿਆਰ, ਉਹ ਵੀ ਇਹਦੇ ਨਾਲ ਇੰਨਾ ਮੋਹ ਪਾ ਕੇ ਬਸ ਇਹਦੇ ਗੋਡੇ ਨਾਲ ਹੀ ਸਿਰ ਲਾ ਕੇ ਬੌਜ ਨਾਲ ਸੁੱਤਾ ਰਿਹਾ ਕਰੇ, ਇਹਦਾ ਵੀ ਉਹਦੇ ਨਾਲ ਬੜਾ ਮੋਹ, ਉਹਨੂੰ ਨਹਾਇਆ ਕਰੇ, ਉਹਨੂੰ ਖਾਇਆ ਪਿਆਇਆ ਕਰੇ, ਬੜਾ ਪਿਆਰ ਕਰਿਆ ਕਰੇ। ਕੋਈ ਪੁੱਤਰ ਧੀਆਂ ਨਾ ਇੰਨਾ ਪਿਆਰ ਨਹੀਂ ਕਰਦਾ ਜਿੰਨਾ ਮੋਹ ਇਹਦਾ ਉਹਦੇ ਨਾਲ ਪੈ ਗਿਆ। ਕਹਿੰਦੇ ਨੇ ਇੱਕ ਥਾਂ ਤਾਂ ਇਸ ਤਰ੍ਹਾਂ ਹੀ ਲਿਖਿਆ ਪੜਿਆ ਹੈਗਾ ਵੀ ਜਦੋਂ ਇਹਦਾ ਅੰਤਲਾ ਸਮਾਂ ਆ ਗਿਆ ਵੀ ਉਦੋਂ ਨੂੰ ਫਿਕਰ ਹੋ ਗਿਆ ਵੀ ਮੇਰੇ ਆ ਸਰਮ ਨੂੰ ਸਾਂਭਣ ਵਾਲੇ ਤਾਂ ਮੇਰੇ ਚੇਲੇ ਬੜੇ ਨੇ, ਪਰ ਆਹ ਜਿਹਨੂੰ ਮੈਂ ਆਪਣਾ ਪੁੱਤਰ ਬਣਾਇਆ ਗਾ ਇਹਨੂੰ ਕੌਣ ਸਾਂਭੇਗਾ, ਇਹਨੂੰ ਹਰਨ ਦੇ ਬੱਚੇ ਨੂੰ ਕਿਸੇ ਨੇ ਨਹੀਂ ਸਾਂਭਣਾ। ਇਸ ਤਰ੍ਹਾਂ ਹੀ ਕਹਿੰਦੇ ਉਸ ਸਮੇਂ ਦੇ ਵਿੱਚ ਉਹਦੇ ਚ ਪ੍ਰੇਮ ਕਰਦਿਆਂ ਮੋਹ ਕਰਦਿਆਂ ਉਹਨੂੰ ਯਾਦ ਕਰਦੇ ਹੀ ਸਰੀਰ ਦਾ ਅੰਤਲਾ ਸਮਾਂ ਹੋ ਗਿਆ। ਇੱਕ ਥਾਂ ਇਸ ਤਰ੍ਹਾਂ ਵੀ ਪੜ੍ਹਨ ਨੂੰ ਮਿਲਿਆ ਗ੍ਰੰਥ ਦੇ ਵਿੱਚੋਂ, ਕਹਿੰਦੇ ਉਹ ਕੁਦਰਤੀ ਕਹਿੰਦੇ ਹਰਨ ਦਾ ਬੱਚਾ ਬਾਹਰ ਸੀ ਤੇ ਕੋਈ ਆਇਆ ਸ਼ਿਕਾਰੀ ਤੇ ਉਹਨੂੰ ਮਾਰ ਦਿੱਤਾ ਤੇ ਇਹਨੂੰ ਪਤਾ ਲੱਗਿਆ ਵੀ ਉਹ ਮਾਰਿਆ ਪਿਆ ਗਾ, ਇਹਦੇ ਸਿਸ ਨੇ ਆ ਕੇ ਦੱਸਿਆ ਤੇ ਉਹਦੀ ਇਹਦਾ ਹਾਰਟ ਅਟੈਕ ਹੋ ਗਿਆ ਮੋਹ ਦੇ ਵਿੱਚ, ਉਹਦੀ ਅੰਦਰ ਇਹਦੇ ਮਨ ਦੇ ਅੰਦਰ, ਤੇ ਇਸ ਤਰ੍ਹਾਂ ਸਰੀਰ ਛੱਡ ਗਿਆ। ਹੁਣ ਜਦੋਂ ਸਰੀਰ ਛੱਡ ਗਿਆ ਤਾਂ ਇਹਦੇ ਸਿੱਸਾਂ ਨੇ ਇਹਦੇ ਚੇਲਿਆਂ ਨੇ ਕਹਿੰਦੇ ਉਹਦੇ ਸਰੀਰ ਨੂੰ ਰੱਖਿਆ, ਦੇਖਣ ਵੀ ਆ ਸੰਖ ਵੱਜਣਗੇ ਜੀ, ਆ ਘੰਟੇ ਵੱਜਣਗੇ ਜੀ, ਕਿਹੜੇ ਘੰਟੇ ਵੱਜਣੇ ਸੀ, ਕਿਹੜੇ ਸੰਖ ਵੱਜਣੇ ਸੀ, ਆਪਣੇ ਆਪ ਕਿੱਥੋਂ ਵੱਜਣੇ ਸੀ, ਸਾਰੇ ਹੈਰਾਨ। ਕਹਿੰਦੇ ਦੋ ਤਿੰਨ ਵੀਤ ਗਏ, ਇੱਕ ਵਿਦਵਾਨ ਦਾ ਕਥਨ ਹੈ ਇਤਨੇ ਨੂੰ ਕਹਿੰਦੇ ਨਾਰਦ ਮੁਨੀ ਜੀ ਆਇਆ, ਆ ਕੇ ਕਹਿਣ ਲੱਗਿਆ ਵੀ ਕਿੱਦਾਂ ਬੈਠੇ ਹੋ ਤੁਸੀਂ, ਕਿਸ ਉਡੀਕ ਦੇ ਵਿੱਚੋਂ? ਕਹਿਣ ਲੱਗੇ ਜੀ ਸਾਡੇ ਗੁਰੂ ਜੀ ਨੇ, ਰਿਸ਼ੀ ਜੀ ਨੇ ਕਿਹਾ ਸੀ ਵੀ ਮੈਂ ਜਦੋਂ ਸਰੀਰ ਛੱਡਾਂਗਾ ਮੈਂ ਮੁਕਤ ਹੋਵਾਂਗਾ, ਮੇਰੇ ਮੁਕਤ ਦੀ ਨਿਸ਼ਾਨੀ ਇਹ ਆ ਵੀ ਆਪਣੇ ਆਪ ਆ ਸੰਖ ਸਾਰੇ ਵੱਜਣ ਲੱਗ ਜਾਣਗੇ, ਆਪਣੇ ਆਪ ਆ ਸਾਰੇ ਕੰਡਿਆਲ ਵੱਜਣਗੇ। ਅਸੀਂ ਵੇਖਦੇ ਪਏ ਹਾਂ ਟਾਈਮ ਇੰਨਾ ਬੀਤ ਗਿਆ ਵੱਜੇ ਨਹੀਂ। ਨਾਰਦ ਮੁਨੀ ਕਹਿਣ ਲੱਗਿਆ ਭਲਿਓ, ਨਾ ਹੀ ਤਾਂ ਤੁਹਾਡਾ ਕਪਿਲ ਮੁਨੀ ਰਿਖੀ ਮੁਕਤ ਹੋਇਆ ਤੇ ਨਾ ਹੀ ਇਹ ਵੱਜਣੇ ਨੇ। ਕਿਹੜੇ ਵੱਜਣੇ ਨੇ? ਉਹ ਨਹੀਂ ਮੁਕਤ ਹੋਇਆ, ਉਹ ਤਾਂ ਹਰਨੀ ਦੇ ਗਰਭ ਵਿੱਚ ਦੁਬਾਰੇ ਜਨਮ ਲੈਣ ਦੀ ਤਿਆਰੀ ਚ ਹੋ ਗਿਆ। ਪਹਿਲਾਂ ਤਾਂ ਉਹ ਰਿਸ਼ੀ ਸੀ, ਤਪਸਵੀ ਸੀ, ਗਿਆਨਵਾਨ ਬਣਿਆ ਤੇ ਸ਼ਾਸਤਰ ਵੀ ਸਾਂਖ ਸ਼ਾਸਤਰ ਰਚ ਦਿੱਤਾ। ਹੁਣ ਤਾਂ ਉਹ ਹਰਨੀ ਦਾ ਬੱਚਾ ਬਣ ਕੇ ਜਨਮ ਲਵੇਗਾ ਤੇ ਜੇ ਤੁਸੀਂ ਚਾਹੁੰਦੇ ਹਾਂ ਤਾਂ ਉਹਨੂੰ ਫੇਰ ਉਸ ਬੱਚੇ ਨੂੰ ਸੰਭਾਲ ਲਿਓ, ਆਪਣਾ ਗੁਰੂ ਮੰਨ ਲਿਓ ਹਰਨੀ ਦੇ ਬੱਚੇ ਨੂੰ ਹੀ, ਤੇ ਤੁਹਾਨੂੰ ਕਿੱਥੋਂ ਮੁਕਤ ਕਰਨਾ ਉਹਨੇ, ਤੁਸੀਂ ਉਹਦੇ ਚੇਲੇ ਬਣੇ ਬੈਠੇ ਹੋ। ਇਸ ਤਰ੍ਹਾਂ ਦੇ ਜਿਹੜੇ ਜੀ ਅਖੌਤੀ ਗੁਰੂ ਕਹਾਉਣ ਵਾਲੇ ਨੇ ਉਹਨਾਂ ਦਾ ਹਾਲ ਵੀ ਇਸ ਤਰ੍ਹਾਂ ਦਾ ਤੇ ਮੋਹ ਇੱਕ ਐਸਾ ਪ੍ਰਬਲ ਹੈ। ਪਰ ਗੁਰਸੰਗਤ ਜੀ ਧੰਨ ਮੇਰੇ ਸਮਰੱਥ ਗੁਰੂ, ਕਿਤੇ ਮੋਹ ਕੀਤਾ? ਅੱਜ ਹਰ ਕੋਈ ਆਪਣੇ ਪਰਿਵਾਰ ਆਪਣੇ ਬੱਚਿਆਂ ਲਈ ਸਭ ਕੁਝ ਮੇਰੇ ਸਮਰੱਥ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦ ਦੇਖਦੇ ਹਾਂ, ਹਜ਼ੂਰ ਦੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਸੁਲਤਾਨਪੁਰ ਦੀ ਧਰਤੀ ਤੇ ਬਾਲ ਅਵਸਥਾ ਚ ਨੇ, ਜਦੋਂ ਮੇਰੇ ਸਤਿਗੁਰੂ ਜੀ ਚੜਿਆ ਸੋਧਨ ਧਰਤ ਲੁਕਾਈ, ਜਦੋਂ ਸੰਸਾਰ ਨੂੰ ਤਾਰਨ ਲਈ ਚੱਲੇ ਨੇ ਨਾ, ਉਦੋਂ ਬਾਲ ਅਵਸਥਾ ਚ ਗੁਰੂ ਦੇ ਸਾਹਿਬਜ਼ਾਦੇ ਨੇ ਖਾਤਾ ਖਾਲਾ ਕੇ ਭੈਣ ਬੇਬੇ ਨਾਨਕੀ ਜੀ ਤੇ ਗੁਰੂ ਨਾਨਕ ਦੇ ਮਹਿਲ ਸਾਡੇ ਜਗਤ ਮਾਤਾ ਸੁਲੱਖਣੀ ਜੀ ਹੱਥ ਜੋੜ ਜੋੜ ਕਹਿੰਦੇ ਨੇ, ਮਹਾਰਾਜ ਇਹ ਵਾਲ ਬੱਚੇ ਆਪ ਚੱਲਿਓ ਕਿਸ ਪਾਸੇ, ਇਹਨਾਂ ਦੀ ਕੌਣ ਪਾਲਣਾ ਕਰੇਗਾ? ਮੇਰੇ ਸਮਰੱਥ ਗੁਰੂ ਨਾਨਕ ਦੇਵ ਜੀ ਭੈਣ ਬੇਬੇ ਨਾਨਕ ਜੀ ਨੂੰ ਕਹਿਣ ਲੱਗੇ, ਤੁਸੀਂ ਖਿਆਲ ਰੱਖਿਓ ਇਹਨਾਂ ਦਾ, ਅਸੀਂ ਤਾਂ ਜਿਸ ਲਈ ਆਏ ਹਾਂ ਚੱਲਿਆ ਸੰਸਾਰ ਨੂੰ ਤਾਰਨ ਲਈ ਤੁਰਪੇ, ਜੇ ਆਪਣਾ ਸਰੂਪ ਅਲੋਪ ਕਰਨਾ ਚਾਹਿਆ ਤੇ ਆਪਣੇ ਥਾਂ ਤੇ ਵਾਰਸ ਉਹਨਾਂ ਨੂੰ ਨਹੀਂ ਬਣਾ ਦਿੱਤਾ ਹੈ, ਆਪਣੇ ਸੇਵਕ ਭਾਈ ਲਹਿਣਾ ਜੀ ਨੂੰ ਆਪਣਾ ਰੂਪ ਥਾਪਿਆ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ। ਕਿਤੇ ਦਸਾਂ ਸਰੂਪਾਂ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਜਦੋਂ ਕਦੇ ਮੋਹ ਦੀ ਗੱਲ ਆਉਂਦੀ ਆ, ਇਸੇ ਅਸਥਾਨ ਦਾ ਇਤਿਹਾਸ ਹੈ ਜਦ ਬਾਬਾ ਅਟਲ ਰਾਏ ਜੀ ਆ ਪਾਵਨ ਅਸਥਾਨ ਅਟਲ ਸਾਹਿਬ ਗੁਰਦੁਆਰਾ ਜਿੱਥੇ ਹੈ, ਇਸ ਜਗ੍ਹਾ ਦੇ ਉੱਤੇ ਜਾ ਕੇ ਜਦੋਂ ਬਾਬਾ ਜੀ ਚਾਦਰ ਲੈ ਕਰਕੇ ਆਪਣਾ ਸਰੀਰ ਛੱਡ ਦਿੱਤਾ, ਤੁਸੀਂ ਸਾਰਿਆਂ ਨੇ ਇਤਿਹਾਸ ਵਿਸਾਲ ਨਾਲ ਸੁਣਿਆ ਵੀ ਉਹਨਾਂ ਨੇ ਇੱਕ ਨਾਲ ਖੇਡਣ ਵਾਲੇ ਸੁਨਿਆਰਿਆਂ ਦੇ ਲੜਕੇ ਨੂੰ ਖੂੰਡੀ ਗਲ ਵਿੱਚ ਪਾ ਕੇ ਜਦੋਂ ਉਹਦੇ ਜ਼ਿੰਮੇਦਾਰੀ ਰਹਿ ਗਈ ਸੀ ਤੇ ਦੂਜੇ ਦਿਨ ਉਹ ਨਾ ਆਇਆ ਖੇਲਣ ਵਾਲੀ ਜਗ੍ਹਾ ਤੇ, ਰਾਤ ਨੂੰ ਸਰਪ ਨੇ ਡੰਗ ਮਾਰਿਆ, ਉਹਦਾ ਅੰਤ ਹੋ ਗਿਆ ਸੀ। ਸੇਵਕ ਨੇ ਦੱਸਿਆ ਜੀ ਉਹ ਤਾਂ ਇਸ ਤਰ੍ਹਾਂ ਆਹ ਕੁਝ ਹੋ ਗਿਆ, ਤੇ ਆਪ ਜੀ ਦੌੜੇ ਗਏ ਜਾ ਕੇ ਗਲ ਚ ਖੁੰਡੀ ਪਾ ਕੇ ਵਾਹਿਗੁਰੂ ਕਹਿ ਕੇ ਉਹਨੂੰ ਬੈਠਾ ਕਰ ਲਿਆ ਜਿੰਦਾ। ਮੇਰੀ ਪੀਰ ਦੇ ਮਾਲਕ ਗੁਰੂ ਜੀ ਕੋਲ ਇਹ ਗੱਲ ਪਹੁੰਚੀ ਤਾਂ ਗੁਰੂ ਜੀ ਨੇ ਕਿਹਾ ਵੀ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਸਮਾਉਂਦੀਆਂ, ਜਾਂ ਫਿਰ ਅਸੀਂ ਰਹਾਂਗੇ, ਜਾਂ ਤੂੰ ਆਹ ਕੀ ਕੀਤਾ ਤਾਂ ਕਰਤੇ ਦੇ ਹੁਕਮ ਵਿੱਚ, ਉਹਦੇ ਹੁਕਮ ਮੁਤਾਬਕ ਜੀਆਂ ਦਾ ਆਉਣਾ ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਇਹ ਤਾਂ ਠੀਕ ਨਹੀਂ ਹੈ। ਬਸ ਪਿਤਾ ਗੁਰੂ ਦਾ ਹੁਕਮ ਸੀ, ਚਾਦਰ ਲੈ ਕੇ ਫਿਰ ਉੱਥੇ ਸਰੀਰ ਛੱਡ ਦਿੱਤਾ ਸੀ। ਸੰਖੇਪ ਜੀ ਬੇਨਤੀ, ਆਪ ਵਿਸਥਾਰ ਨਾਲ ਇਤਿਹਾਸ ਦੇ ਸਾਰੂ ਜਾਣੂ ਹੋ, ਜਦੋਂ ਬਾਬਾ ਅਟਲ ਰਾਏ ਜੀ ਸਮਾ ਗਏ ਨਾ, ਗੁਰੂ ਕੇ ਮਹਿਲ ਸਾਡੇ ਜਗਤ ਮਤਾਵਾਂ, ਤੇ ਗੁਰਸਿੱਖ ਵੀ ਗੁਰੂ ਕਾ ਸਾਹਿਬਜ਼ਾਦਾ ਸਰੀਰ ਛੱਡ ਜਾਵੇ, ਸੰਸਾਰਕ ਤੌਰ ਤੇ ਮੋਹ ਤਾਂ ਹੈ ਹੀ ਨਾ, ਬੜਾ ਵਿਰਾਗ ਕਰਨ। ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਕੋਲ ਜਦੋਂ ਆ ਕੇ ਦੱਸਿਆ ਵੀ ਮਹਾਰਾਜ ਗੁਰੂ ਕੇ ਮਹਿਲਾਂ ਵਿੱਚ ਤਾਂ ਬੜਾ ਇਸ ਤਰ੍ਹਾਂ ਦਾ ਸੋਗ ਛਾਇਆ ਪਿਆ, ਮਿਥਨ ਮੋਹ ਅਗਨ ਸੋਗ ਸਾਗਰ, ਤੇ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਇਤਿਹਾਸ ਚ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਛੇਵੀਂ ਰੁੱਤ ਵਿੱਚ ਜ਼ਿਕਰ ਆਉਂਦਾ 49ਵੇਂ ਇਤਿਹਾਸ ਦੇ ਅੰਦਰ, ਤੇ ਭਾਈ ਗੁਰਦਾਸ ਜੀ ਨੂੰ ਕਿਹਾ ਭਾਈ ਗੁਰਦਾਸ ਜੀ ਜਾਓ ਸਮਝਾਓ, ਇਹ ਨਹੀਂ ਸੋਗ ਨਹੀਂ ਕਰਨਾ, ਉਹਦਾ ਹੁਕਮ ਹੈ। ਤੇ ਉੱਥੇ ਛੇਵੇਂ ਗੁਰੂ ਜੀ ਦੇ ਵੀ ਬੋਲ ਇਤਿਹਾਸ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਅੰਕਿਤ ਕੀਤੇ ਆ, ਪ੍ਰਭ ਜਗ ਖੇਤੀ ਇਹ ਪ੍ਰਭ ਹੈ ਕਰੀ। ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੀ ਆ ਸੰਸਾਰ ਤਾਂ ਇੱਕ ਖੇਤੀ ਆ, ਜਿੰਨੇ ਅਸੀਂ ਆ ਸਾਰੇ ਆ ਨਾ, ਸੰਸਾਰ ਇੱਕ ਬਗੀਚਾ ਹੈ, ਜੀ ਅਸੀਂ ਬੂਟੇ ਲਾਏ ਹੋਏ ਆ ਵਾਹਿਗੁਰੂ ਦੇ, ਕਾਚੀ ਗਦਰੀ ਪਾਕ ਖਰੀ ਹੈ, ਸੰਸਾਰ ਖੇਤੀ ਪ੍ਰਭੂ ਇਹ ਕਰੀ ਹੈ, ਕਾਚੀ ਗਦਰੀ ਪਾਕ ਖਰੀ ਹੈ। ਮਹਾਰਾਜ ਕਹਿੰਦੇ ਹਰੀ ਤੇ ਡਡਰੀ ਤੇ ਪੱਕੀ ਇਹ ਵੱਖ ਵੱਖ ਖੜੀ ਆ, ਕਾਚੀ ਗਦਰੀ ਪਾਕ ਖਰੀ ਹੈ, ਜਿਸ ਕੋ ਚਾਹੇ ਬਾਢ ਕਰ ਲੇਤ, ਇਸ ਮੈਂ ਸੋਗ ਕਰਨ ਕਿਆ ਹੇਤ। ਮਹਾਰਾਜ ਕਹਿੰਦੇ ਜਿਹਨੂੰ ਵਾਹਿਗੁਰੂ ਚਾਹੁੰਦਾ ਉਹਨੂੰ ਵੱਢ ਲੈਂਦਾ, ਉਹਦੇ ਲਗਾਏ ਹੋਏ ਬੂਟੇ ਆ, ਇਸ ਮੈਂ ਸੋਗ ਕਰਨ ਕਿਆ ਹੇਤ। ਮਹਾਰਾਜ ਇਹਦੇ ਕੀ ਕਾਰਨ ਆ ਸੋਗ ਕਰਨ ਦਾ,
ਜਦੋਂ ਕੋਈ ਆਉਂਦਾ ਤੇ ਉਦੋਂ ਖੁਸ਼ੀ ਕਿਉਂ ਤੁਹਾਨੂੰ, ਤੇ ਜੇ ਕੋਈ ਜਾਵੇ ਤਾਂ ਫਿਰ ਗਮੀ ਕਿਉਂ, ਸੋਗ ਕਿਉਂ? ਜਾਂ ਉਹ ਸੋਗ ਨਹੀਂ ਕਰਨਾ ਹੈ? ਇਹ ਤਾਂ ਮਹਾਰਾਜ ਕਹਿੰਦੇ ਚਲੇ ਜਾਤ ਸਭ ਆਪਣੀ ਬਾਰੀ, ਆਪੋ ਆਪਣੀ ਬਾਰੀ ਅਨੁਸਾਰ, ਜਿਵੇਂ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਜਦੋਂ ਉਪਦੇਸ਼ ਜਾ ਕੇ ਵਚਨ ਕਹਿ ਗੁਰੂ ਕੇ ਮਹਿਲਾਂ ਚ, ਗੁਰੂ ਕੇ ਮਹਿਲ ਸਾਡੇ ਮਾਤਾਵਾਂ ਸਭ ਸਿੱਖ ਸ਼ਾਂਤ ਹੋ ਗਏ। ਮਹਾਰਾਜ ਕਹਿੰਦੇ ਸ਼ਬਦ ਪੜੋ, ਉਸੇ ਵੇਲੇ ਗੁਰਬਾਣੀ ਦੇ ਸ਼ਬਦ ਪੜ੍ਹਨੇ ਸ਼ੁਰੂ, ਸਾਰਿਆਂ ਨੇ ਸ਼ੁਰੂ ਕਰ ਦਿੱਤੇ। ਇਹੋ ਹੀ ਮਰਜ਼ਾਦਾ ਹੈ ਗੁਰੂ ਘਰ ਦੀ, ਤੇ ਗੁਰੂ ਨਾਨਕ ਨੇ ਸਾਨੂੰ ਦਸਾਂ ਸਰੂਪਾਂ ਚ ਬਖਸ਼ਿਸ਼ ਕੀਤੀ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਉਦੋਂ ਗੁਰਬਾਣੀ ਦਾ ਕੀਰਤਨ, ਗੁਰਮਤ ਵਿਚਾਰਾਂ, ਜਿੰਨੇ ਦਿਨ ਉਸ ਨਿਮਿਤ ਗੁਰਬਾਣੀ ਦੇ ਪ੍ਰਵਾਹ ਚੱਲਦੇ ਰਹਿਣੇ ਆ, ਅੰਤਮ ਜਿਹੜੀ ਕਿਰਿਆ ਜਾਂ ਅਰਦਾਸ ਹੈ ਤੇ ਉਹ ਮਰਜ਼ਾਦਾ ਅਨੁਸਾਰ ਕਰਕੇ ਬਸ ਉਹਦੀ ਰਜ਼ਾ ਚ ਰਹਿਣਾ, ਪਰਿਵਾਰ ਨੇ ਭਾਣਾ ਮੰਨਣਾ। ਤਦ ਹੀ ਮੇਰੇ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਕਹਿ ਦਿੱਤਾ ਹੈ, ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ। ਮਹਾਰਾਜ ਕਹਿੰਦੇ ਭਾਈ ਸਾਨੂੰ ਉਹ ਚੰਗਾ ਨਹੀਂ ਲੱਗੇਗਾ ਜਿਹੜਾ ਰੋਵੇਗਾ। ਵਾਹਿਗੁਰੂ ਦਾ ਭਾਣਾ ਮੰਨਣਾ ਹੈ, ਵਾਹਿਗੁਰੂ ਦੀ ਰਜ਼ਾ ਚ ਰਹਿਣਾ ਹੈ। ਭਾਣਾ ਮੰਨਣ ਵਾਲਾ ਹੀ ਸਭ ਤੋਂ ਮਹਾਰਾਜ ਕਹਿੰਦੇ ਸਾਨੂੰ ਚੰਗਾ ਲੱਗਦਾ ਹੈ। ਰੂਪ ਬੰਦ ਸੋ ਚਤਰ ਸਿਆਣਾ, ਜਿਨ ਜਨ ਮਾਨਿਆ ਪ੍ਰਭ ਕਾ ਭਾਣਾ। ਉਹ ਚੰਗਾ ਹੈ, ਉਹ ਸਭ ਤੋਂ ਸ੍ਰੇਸ਼ਟ ਆ ਜਿਹਨੇ ਪ੍ਰਭੂ ਦਾ ਭਾਣਾ ਮੰਨਿਆ। ਅਸਲ ਚ ਮਨੁੱਖ ਸੋਗ ਤਾਂ ਕਰਦਾ ਜੇ ਮਨੁੱਖ ਆਪਣਾ ਸਮਝਦਾ ਵੀ ਆਪਣੀ ਆਈ ਚੀਜ਼ ਚਲੀ ਗਈ, ਮੇਰਾ ਆਪਣਾ ਪੁੱਤਰ ਸੀ, ਮੇਰਾ ਪਰਿਵਾਰ ਸੀ ਉਹ ਚਲਿਆ ਗਿਆ, ਮੇਰੀ ਫਲਾਣੀ, ਉਹ ਸੋਗ ਹੁੰਦਾ ਫਿਰ ਉਹਦੀ ਚਿੰਤਾ, ਫਿਰ ਰੁਦਰ ਕਰ ਮਨੁੱਖ। ਤੇ ਮੇਰੇ ਕਲਗੀਧਰ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਚਮਕੌਰ ਗੜੀ ਦੇ ਵਿੱਚ ਬੈਠੇ ਆ, ਕੀ ਕਹਿ ਰਹੇ ਨੇ? ਤੇਰਾ ਹੂੰ, ਮੇਰੇ ਬੱਚੇ ਤੇਰੇ ਹੈ ਮੌਲਾ, ਥੇ ਤੇਰੇ ਹੈ, ਤੇਰੇ ਰਹੇਗੇ ਤੇਰੇ ਦਾਤਾ, ਜਿਸ ਹਾਲ ਤੂੰ ਰੱਖੇ ਬੋਹੀ ਹਾਲ ਹੈ। ਅੱਛਾ, ਹੇ ਵਾਹਿਗੁਰੂ, ਮੇਰਾ ਤਾਂ ਹੈ ਹੀ ਕੁਝ ਨਹੀਂ, ਮੈਂ ਵੀ ਤੇਰਾ ਵਾਹਿਗੁਰੂ, ਮੇਰੇ ਬੱਚੇ ਵੀ ਤੇਰੇ ਨੇ, ਸੀ ਵੀ ਤੇਰੇ, ਹੈ ਵੀ ਤੇਰੇ, ਰਹਿਣਗੇ ਵੀ ਤੇਰੇ। ਕਿਤੇ ਮਾਲਵੇ ਦੀ ਧਰਤੀ ਤਖ਼ਤ ਸ੍ਰੀ ਦਮਦਮ ਸਾਹਿਬ, ਗੁਰੂ ਕੇ ਮਹਿਲ ਸਾਡੇ ਮਤਾਬਕ ਪੁੱਛਿਆ ਉਹਨਾਂ ਲਾਲਾਂ ਬਾਰੇ, ਤੇ ਮੇਰੇ ਜ਼ਰੂਰ ਨੇ ਸਾਡੇ ਵੱਲ ਇਸ਼ਾਰਾ ਕਰਕੇ ਕਿਹਾ ਸੀ, ਪੁੱਤਰ ਕੇ ਸੀਸ ਪਰ ਦੀਏ ਸੁਤ ਚਾਰ, ਚਾਰ ਬੂਹੇ ਤਾਂ ਕਿਆ ਹੁਆ ਜੀਵਤ ਕਈ ਹਜ਼ਾਰ। ਕੋਈ ਹੈ ਐਸਾ ਮੰਨੇ ਜੰਗ ਦੇ ਅੰਦਰ ਜਿੱਥੇ 10 ਲੱਖ ਦਾ ਘੇਰਾ ਹੋਵੇ, ਤੇ ਆਪਣੇ ਹੱਥੀ ਸ਼ਾਸਤਰ ਸਜਾ ਕੇ ਆਪਣੇ ਲਾਲਾ ਨੂੰ ਸਾਹਿਬਜ਼ਾਦਿਆਂ ਨੂੰ ਭੇਜ ਕੇ ਮੇਰੇ ਸਮਰੱਥ ਗੁਰੂ ਬੋਲ? ਅੱਲਾ ਯਾਰ ਖਾਂ ਜੋਗੀ ਨੇ ਤਾਕਤ ਕੀਤੇ ਨੇ, ਕਹਿੰਦੇ ਨੇ ਲਓ ਜਾਓ ਸੁਧਾਰੋ, ਤੁਮੇ ਕਰਤਾਰ ਕੋ ਸੌਂਪਾ, ਮਰ ਜਾਓ ਜਾਂ ਮਾਰੋ, ਤੁਮੇ ਕਰਤਾਰ ਕੋ ਸੌਂਪਾ, ਸਭ ਕੋ ਨਾ ਵਿਸਾਰੋ, ਤੁਮੇ ਕਰਤਾਰ ਕੋ ਸੌਂਪਾ, ਜੰਗ ਕਰਨ ਲੱਗੇ ਰੱਬ ਨੂੰ ਨਹੀਂ ਭੁਲਾਉਣਾ ਹੈ, ਸਿੱਖੀ ਕੋ ਉਭਾਰੋ, ਤੁਮੇ ਕਰਤਾਰ ਕੋ ਸੌਂਪਾ, ਵਾਹਿਗੁਰੂ ਹਿੰਮਤ ਬਖਸ਼ੇ ਜੰਗ ਕੀ। ਮਹਾਰਾਜ ਇਹ ਕਹਿ ਰਹੇ ਨੇ, ਧੰਨ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਹ ਸੰਸਾਰ ਨਹੀਂ ਮੋਹ ਦੇ ਅੰਦਰ ਘਿਰਿਆ ਹੋਇਆ। ਹਜ਼ੂਰ ਕਹਿੰਦੇ ਨੇ ਮਿਥਨ ਮੋਹ ਜੇ ਕਦੇ ਬਲੀ ਦੇਣ ਲੱਗੇ ਪੁੱਤਰਾਂ ਦੀ ਤਾਂ ਅੱਖਾਂ ਪੱਕੀਆਂ ਬਣਾ ਲਈਆਂ, ਭੇਡਾਂ ਦਾ ਅੱਗੇ ਸ਼ਿਕਾਰ ਕਰਾ ਦਿੱਤਾ, ਪੁੱਤਰ ਦੀ ਕੁਰਬਾਨੀ ਦੇਣੀ ਬੜੀ ਔਖੀ ਹੈ। ਮੇਰੇ ਧੰਨ ਚੋਜੀ ਪ੍ਰੀਤਮੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਰਬੰਸ ਸਾਡੇ ਤੋਂ ਕਰ ਦਿੱਤਾ, ਪਹਿਲੇ ਪਿਤਾ ਕਟਾਇਆ ਅਬ ਬੇਟੇ ਕਟਾਊਂਗਾ, ਨਾਨਕ ਕਾ ਬਾਗ ਖੂਨ ਜਿਗਰ ਸੇ ਖਿਲਾਊਂਗਾ। ਧੰਨ ਚੋਜੀ ਪ੍ਰੀਤਮ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਪਹਿਲਾਂ ਆਪਣਾ ਪਿਤਾ ਕੁਰਬਾਨ ਕਰਾ ਦਿੱਤਾ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ, ਮਹਾਰਾਜ ਕਹਿੰਦੇ ਹੁਣ ਆਪਣੇ ਬੇਟੇ ਵੀ ਕੁਰਬਾਨ ਕਰ ਦੇਵਾਂਗਾ, ਜਿਗਰ ਦੇ ਖੂਨ ਨਾਲ। ਮਹਾਰਾਜ ਕਹਿੰਦੇ ਮੈਂ ਸਮਝਾ, ਅਸਲ ਸੱਚ ਮੁੱਚੇ ਖੂਨ ਨਾਲ ਹੀ ਹਜ਼ੂਰ ਨੇ ਸਿੰਜਿਆ ਹੈ, ਦਿਲਾਂ ਨੂੰ ਪਿਆਰ ਦੀ ਪਿਉਂਦ ਕੇ ਬੂਟਾ ਲਾਇਆ ਇੱਕ ਸੱਚੇ ਮਨ, ਅੰਮ੍ਰਿਤ ਪਾ ਕੇ ਅੰਮ੍ਰਿਤਸਰ ਵਿੱਚੋਂ ਜਿਸ ਨੂੰ ਸਿੰਜਿਆ ਜਗ ਦੇ ਬਾਲੀਆਂ ਨੇ, ਇੰਨਾ ਸੇਵਦਾ ਇਸ ਨੂੰ ਬੂਰ ਲੱਗਾ, ਹੁਣ ਨਿਮਰਤਾ ਨਾਲ ਸਭ ਡਾਲੀਆਂ ਨੇ, ਐ ਪਰ ਕਿਸੇ ਸ਼ਹੀਦ ਦੇ ਖੂਨ ਵਾਜੋਂ ਅਜੇ ਵੀ ਨਾ ਆਈਆਂ ਇਹਨਾਂ ਵਿੱਚ ਲਾਲੀਆਂ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅੱਜ ਤਾਂ ਇਸ ਦੀਆਂ ਜੜਾਂ ਵਿੱਚ ਆਪਣਾ ਖੂਨ ਸਿੰਜਰ ਦਿੱਤਾ, ਕਹਿੰਦੇ ਅਸਾਂ ਆਪਣਾ ਖੂਨ ਇਹਦੇ ਵਿੱਚ ਪਾ ਦਿੱਤਾ, ਜਿਹੜਾ ਵੱਢੇਗਾ ਉਸ ਨੂੰ ਵੀ ਮੈਂ। ਮਹਾਰਾਜ ਕਹਿੰਦੇ ਚੰਦਨ ਦੀ ਤਰ੍ਹਾਂ ਖੁਸ਼ਬੂ ਪਾ ਇਸ ਵਿੱਚ, ਥੋੜੇ ਦਿਨਾਂ ਵਿੱਚ ਹੀ ਫੁੱਟ ਦੇ ਖਿਲਰ ਜਾਣਗੇ ਉਹ ਸੰਸਾਰ ਅੰਦਰ। ਚਾਂਦਨੀ ਚੌਂਕ ਨੂੰ ਭਾਗ ਲਾਸੀ ਕੇ ਦੇਸ਼ ਦੇ ਦਰਦ ਪਿਆਰ ਅੰਦਰ, ਮੈਂ ਕੁੱਠੂ ਵੀ ਚਮਕੌਰ ਦੀ ਜੂ ਸਾਰੀ, ਟੁੱਟੇ ਜਦੋਂ ਦੋ ਰੁੱਤ ਹਰ ਅੰਦਰ। ਧੰਨਵੇਦ ਰਥ ਚੋਜੀ ਪ੍ਰੀਤਮ ਨੇ ਇੱਕ ਐਸੇ ਬੂਟਾ ਲਾਇਆ ਜਿਹੜਾ ਖੂਨ ਦੇ ਨਾਲ ਸਿੰਜਿਆ ਕੇ ਜਿਦਾਂ ਦਾ ਖੂਨ ਇਹਨੂੰ ਸਿੰਜੀ ਜਾ ਰਿਹਾ, ਜਿਹਨਾਂ ਚਮਕੌਰ ਦੀ ਸਾਰੀ, ਟੁੱਟੇ ਜਦੋਂ ਦੋ ਰੁੱਤ ਅੰਦਰ। ਅਦ ਖਿੜੇ ਹੀ ਤੋੜ ਕੇ ਟਾਹਣੀ, ਸੋਚਣ ਦੇਵੇਗਾ ਕੋਈ ਦੀਵਾਰ ਅੰਦਰ। ਲੱਗੀ ਆਉਣਾ ਇਹਦੇ ਨੇੜੇ ਨੀ ਮਾਰੇ ਕਹਿੰਦੇ ਨਹੀਂ ਹੈ, ਖਿਜਾ ਇਸਦੇ ਨੇੜ ਲੱਗੀ ਲੱਗੀ ਸਦਾ ਬਣੀ ਰਹੇਗੀ ਬਹਾਰ ਸਦਾ। ਇਹ ਲੱਗੀ ਔਰ ਨੇ ਸਦਾ ਨਹੀਂ ਇਹ ਨੇੜਣਾ ਹੈ, ਕਿਉਂਕਿ ਖੂਨ ਸ਼ਹੀਦਾਂ ਦਾ ਨਹੀਂ ਮੁੱਕਣਾ ਹੈ। ਸ਼ਹੀਦਾਂ ਦਾ ਖੂਨ ਕਦੇ ਮੁੱਕ ਥੋੜੋ ਆ, ਬੇਅੰਤ ਸ਼ਹੀਦਾਂ ਦੀਆਂ ਜਿੱਦਾਂ ਸਦਾ ਹੀ ਰਹਿਣੀਆਂ ਨੇ, ਸਦਾ ਹੀ ਕਹਿਣੀਆਂ ਨੇ। ਤੋ ਮੇਰੇ ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮਿਥਨ ਮੋਹ ਅਗਨ ਸੋਕ ਸਾਗਰ, ਇਹ ਮੋਹ ਆ। ਤੇ ਫਿਰ ਮੋਹ ਚੋਂ ਜਿਹੜੀ ਚਿੰਤਾ ਵਿਛੋੜਾ ਕਰਕੇ ਸੋਗ ਹੁੰਦਾ, ਇਹ ਇੱਕ ਵੱਡਾ ਅਗਨੀ ਸਾਗਰ ਹੈ।
ਕਿਰਪਾ ਉਧਰ ਹਰ ਨਾਗਰ,
ਇਸ ਚਤਰ ਸਰੂਪ ਹੇ ਸੁੰਦਰ ਸਰੂਪ ਵਾਹਿਗੁਰੂ ਜੀ, ਕਿਰਪਾ ਕਰਕੇ ਇਹਦੇ ਚੋਂ ਵਿਚਾਲਾ ਤਾਰ ਲੈਣਾ ਕਰ।
ਚਰਨ ਕਮਲ ਸਨਾਈ ਨਰਾਇਣ,
ਹੇ ਨਰਾਇਣ ਵਾਹਿਗੁਰੂ, ਸਭ ਜੀਆਂ ਦੇ ਅੰਦਰ ਤੇਰਾ ਆਇਨ ਕੀਤਾ ਹੋਇਆ ਨਰਾਂ ਦੇ ਅੰਦਰ। ਹੇ ਨਰਾਇਣ ਜੀ, ਕਰ ਚਰਨ ਕਮਲ ਸਰਨਾਏ ਨਰਾਇਣ, ਵਾਹ ਤੇਰੇ ਚਰਨ ਕਮਲਾਂ ਦੀ ਅਸੀਂ ਸ਼ਰਨ ਵਿੱਚ
ਹਾਂ। ਨਾਥ ਭਗਤ ਪਰਾਇਣ,
ਦੀਨਾ ਗਰੀਬਾਂ ਨਾਥ ਸਵਾਮੀ, ਭਗਤਾਂ ਦਾ ਆਧਾਰ ਆਸਰਾ ਰੂਪ, ਵਿਸ਼ਰਾਮ ਦੇ ਕੇ ਹਜੂਰ ਫਰਮਾਉਂਦੇ ਹਾਂ।
ਅਨਾਥਾਂ ਨਾਥ ਭਗਤ ਭੈ ਮੇਟਨ,
ਵਾਹਿਗੁਰੂ ਜੀ ਤੂੰ ਅਨਾਥਾਂ ਯਤੀਮਾਂ ਦਾ ਨਾਥ ਮਾਲਕ ਹੈ, ਭਗਤਾਂ ਦੇ ਭੈ ਨੂੰ ਮੇਟਣ ਵਾਲਾ ਦੂਰ ਕਰਨ ਵਾਲਾ ਹੈ।
ਸੰਗ ਜਮ ਦੂਤ ਨਾ ਮੇਟਣ,
ਕਿਰਪਾ ਕਰ ਮਾਲਕ ਆਪਣੀ ਪਿਆਰੇ ਸੰਗਤ ਬਖਸ਼ਣਾ ਕਰ, ਜਿਹੜੇ ਤੇਰੀ ਸੰਗਤ ਵਿੱਚ ਮਿਲ ਜਾਂਦੇ ਨੇ ਸਾਧ ਸੰਗ, ਦੂਤ ਨਾ ਭੇਟਣ ਸੰਗਤ ਵਿੱਚ, ਫਿਰ ਦੂਤ ਤੇੜੇ ਨਹੀਂ ਸੋਹਦੇ ਹਨ ਜਮਦੂਤ। ਆਪ ਸੰਗਤ ਬਖਸ਼, ਕਿਉਂਕਿ ਸਲੋਕ ਜੈ ਸਾਧੂ ਗੋਬਿੰਦ ਭਜਨ ਕੀ ਨਾਨਕ ਨੀਤ, ਹੁਣਾ ਹੋਣਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ। ਉਹ ਦੂਤ ਸੰਗਤ ਜਿੱਥੇ ਹੈ ਪ੍ਰਸ਼ਦ ਪਿਆਰਿਆਂ ਦੀ, ਉੱਥੇ ਜਮਦੂਤ ਨਾ ਭੇਟ, ਜਮਦੂਤ ਨੇੜੇ ਨਹੀਂ ਆ ਸਕਦੇ ਹਨ। ਸਰੂਪ ਦਿਆਲੂ ਵਾਹਿਗੁਰੂ ਜੀ,
ਰਵਣ ਗੁਣਾ ਕਟੀਐ ਜਮ ਜਲ,
ਵਾਹਿਗੁਰੂ ਬਖਸ਼ ਸਕਾਰ ਤੇਰੇ ਰਵਣ ਗੁਣਾ, ਤੇਰੇ ਗੁਣਾ ਨੂੰ ਸਿਮਰੀ, ਤੇਰੇ ਗੁਣਾ ਦਾ ਉਚਾਰਨ ਕਰੀਏ, ਕਿਉਂਕਿ ਗੁਣਾ ਨੂੰ ਸਿਮਰਨ ਦੇ ਨਾਲ ਕਟੀਐ ਜਮ ਜਲ, ਜਮ ਜਾਲ ਜਮਾਂ ਦੀ ਫਾਈ ਕੱਟੀ ਜਾਂਦੀ ਹੈ।
ਅੰਮ੍ਰਿਤ ਨਾਮ ਰਸਨ ਨਿਤ ਜਪੈ,
ਭਾਈ ਜਿਹੜਾ ਅੰਮ੍ਰਿਤ ਰੂਪ ਪ੍ਰਮਾਤਮਾ ਦੇ ਨਾਮ ਨੂੰ ਰਸਨਾ ਦੇ ਨਾਲ ਸਦਾ ਹੀ ਜਪਦਾ, ਜੋ ਅੰਮ੍ਰਿਤ ਨਾਮ ਨਿਦਾਨ ਹੈ, ਮਿਲ ਪੀਵੋ ਭਾਈ ਰਸਨਾ, ਉਹਦਾ ਨਾਮ ਜਪਣ ਵਾਸਤੇ ਹੀ ਆ, ਨਹੀਂ ਤਾਂ ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ ਜਾਂ ਵਿਸਰੇ ਗੋਬਿੰਦ ਰਾਏ, ਦਿਨੋ ਦਿਨ ਕੱਟੀਐ, ਕਿਉਂਕਿ ਨਾਮ ਜਪਣ ਕੋ ਜੇਬਾ ਦੀਨੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਮੋੜ ਕ ਜਾਂਦਾ ਹੱਥ ਨਾ ਆਵੇ ਲੱਖੀ, 20,000 ਸਵਾਸ ਬੰਦੇ ਦਾ ਆਮਦਨ ਮੂਲ ਜੀਵੇ, ਜਿਸ ਬੰਦੇ ਕੋ ਇਤਨਾ ਘੱਟ ਸੋ ਬੰਦਾ ਕਿਉਂ ਜੀਵੇ। ਅੰਮ੍ਰਿਤ ਨਾਮ ਰਸਨ ਨਿਤ ਜਾਪੈ, ਰਸਨਾ ਨਾਲ ਜੋ ਵਾਹਿਗੁਰੂ ਪਰਮਾਤਮਾ ਦਾ ਨਾਮ ਅੰਮ੍ਰਿਤ ਹਮੇਸ਼ਾ ਜਪਦੇ ਹਨ,
ਰੋਗ ਰੂਪ ਮਾਇਆ ਨਾ ਵਿਆਪੈ,
ਉਹਨਾਂ ਨੂੰ ਇਹ ਰੋਗ ਰੂਪ ਮਾਇਆ ਉਹ ਨਹੀਂ ਪਹੁੰਚ ਸਕਦੀ ਹੈ। ਰੋਗ ਦਾ ਰੋਗ ਰੂਪ, ਰੋਗ ਦਾ ਕਾਰਨ ਅਹੰਕਾਰ ਅਗਿਆਨ, ਉਹ ਮਾਇਆ ਰੂਪ ਹੀ ਆ। ਇਹ ਸਾਰੀ ਜਿਹੜੀ ਸਭ ਨੂੰ ਵਿਆਪ ਰਹੀ ਆ, ਜਿਹਨਾਂ ਬ੍ਰਹਿਮੰਡ ਖੰਡ ਤਾਹੂ ਪਾਓ, ਉਹਦੇ ਚ ਸਾਰੇ ਪੈ ਰਹੇ ਨੇ। ਮਾਇਆ ਸਭ ਨੂੰ ਮੋਹ ਰਹੀ ਹੈ, ਮਾਇਆ ਐਸੀ ਮੋਹਣੀ ਜੇਤੇ ਜੀ ਤੇਤੇ ਦਹਿਕਾਈ, ਇਹ ਰੋਗ ਰੂਪ ਮਾਇਆ ਨਾ ਵਿਆਪੈ, ਜਿਹੜੇ ਰਸਨਾ ਨਾਲ ਪ੍ਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਨੂੰ ਇਹ ਮਾਇਆ ਨਹੀਂ ਵਿਆਪਦੀ, ਨਾ ਹੀ ਕੋਈ ਸਰੀਰਕ ਰੋਗ ਵਿਆਪਦਾ। ਹੋਰ
ਜਪ ਗੋਬਿੰਦ ਸੰਗੀ ਸਭ ਤਾਰੀ,
ਉਹਨਾਂ ਨੇ ਰਸਨਾ ਕਰਕੇ ਵਾਹਿਗੁਰੂ ਦਾ ਨਾਮ ਜਪ ਗੋਬਿੰਦ, ਉਹ ਪ੍ਰਮਾਤਮਾ ਵਾਹਿਗੁਰੂ ਪੂਰਨ ਹੈ, ਵੇਦਾਂ ਕਰਕੇ ਬਿੰਦ ਜਾਣਨੇ ਯੋਗ, ਜਾਂ ਗੋਬਿੰਦ ਦੀ ਜੋ ਬਿੰਦ ਪਾਲਣਾ ਕਰਨ ਵਾਲਾ ਗੋ ਪ੍ਰਿਥਵੀ, ਉਹ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਜਿਨ੍ਹਾਂ ਨੇ ਜਪਿਆ ਹੈ ਨਾ ਸੰਗੀ ਸਭ ਤਾਰੇ, ਉਹ ਸਾਰੇ ਨੇ ਆਪਣੇ ਸੰਗੀ ਸਾਥੀ ਸਗਲ ਤਰਾਈ ਪਾਪ ਵੀ ਤਰ ਗਏ ਨੇ, ਉਹਨਾਂ ਨੇ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਤਾਰ ਲੈਣਾ ਕੀਤਾ ਨਾਮ ਜਪਣ ਵਾਲਿਆਂ ਨੇ।
ਬਹੁਤ ਨਾਹੀ ਪੰਚ ਬਟਵਾਰੇ,
ਬਹੁਤ ਨਾਹੀ ਪੰਚ ਬਟਵਾਰੇ, ਜਿਹੜੇ ਪੰਚ ਠੱਗ ਨੇ ਵੱਡੇ ਬਟਵਾਰੇ ਡਾਕੂ ਨੇ ਜਿਹੜੇ, ਉਹ ਉਹਨਾਂ ਨੂੰ ਪੋਹ ਸਕਦੇ ਪੰਜੇ ਵਿਕਾਰ ਨੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਹਨ, ਉਹ ਉਹਨਾਂ ਨੂੰ ਨਹੀਂ ਮੋਹ ਸਕਦੇ ਹਨ।
ਮਨ ਵਚ ਕਰਮ ਪ੍ਰਭ ਏਕ ਧਿਆਏ,
ਭਾਈ ਮਨ ਵਚ ਕਰਮ ਬਾਣੀ ਸਰੀਰ ਕਰਕੇ ਜਿਨ੍ਹਾਂ ਨੇ ਵਾਹਿਗੁਰੂ ਪ੍ਰਮਾਤਮਾ ਨੂੰ ਧਿਆਵਨਾ ਕੀਤਾ ਹੈ, ਭਾਵ ਮਨ ਦੀ ਵੀ ਇਕਾਗਰਤਾ, ਬਾਣੀ ਵੀ ਸਫਲਤਾ ਵਾਲੀ, ਸਰੀਰ ਕਰਕੇ ਵੀ ਸਾਵਧਾਨਤਾ ਦੇ ਨਾਲ, ਜਿਹਨੇ ਮਨ ਬਾਣੀ
ਸੋਈ ਜਨ ਪਾਏ ਅਨੁਗ੍ਰਹਿ
ਕਰਕੇ ਵਾਹਿਗੁਰੂ ਜੀ ਨੇ ਉਹਨਾਂ ਨੂੰ ਆਪਣਾ ਲੈਣਾ ਕੀਤਾ ਹੈ।
ਨਾਮ ਭਗਤ ਰਸ ਦੀਨਾ,
ਉਹਨਾਂ ਨੂੰ ਭਗਤ ਬਣਾ ਦਿੱਤਾ ਹੈ, ਕੇਵਲ ਨਾਮ ਭਗਤ ਰਸ ਦੀਨਾ, ਕੇਵਲ ਆਪਣਾ ਨਾਮ ਵਾਹਿਗੁਰੂ ਜੀ ਨੇ ਬੰਦਗੀ ਦਾ ਭਗਤੀ ਦਾ ਰਸ ਨੂੰ ਦੇ ਦਿੱਤਾ ਹੈ।
ਮੱਧ ਅੰਤ ਪ੍ਰਭ ਹੋਏ,
ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਚ ਹਜ਼ੂਰ ਜੋ ਆਰੰਭ ਵਿੱਚ ਮੰਗਲ ਵਿੱਚ ਪ੍ਰਮਾਤਮਾ ਵਾਹਿਗੁਰੂ ਆ ਲਈ ਜੋ ਹੀ ਕੀਤੀ ਆ ਵੀ ਸਾਨੂੰ ਕਾਢੇ ਸੰਸਾਰ ਸਮੁੰਦਰ ਚੋਂ, ਅਗਨ ਦੇ ਸਾਗਰ ਚੋਂ, ਉਹ ਵਾਹਿਗੁਰੂ ਜਿਹੜਾ ਪ੍ਰਮਾਤਮਾ ਹੈ ਉਹ ਆਦ ਮੱਧ ਅੰਤ ਪ੍ਰਭ ਸੋਈ, ਉਹ ਵਾਹਿਗੁਰੂ ਆਦ ਸ੍ਰਿਸ਼ਟੀ ਦੇ ਆਦ ਵਿੱਚ ਤੇ ਮੱਧ ਕਾਲ ਵਿੱਚ ਤੇ ਅੰਤ ਵਿੱਚ ਉਹ ਹੈ, ਭਾਵ ਉਹ ਸਾਰੇ ਸਮਿਆਂ ਚ ਪਰਿਪੂਰਨ ਹੈ।
ਨਾਨਕ ਤਿਸ ਬਿਨ ਆਵਰਨ ਕੋਈ,
ਨਾਨਕ ਤਿਸ ਬਿਨ ਆਵਰਨਾ ਕੋਈ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੰਜਵਾਂ ਸਰੂਪ ਨਾਨਕ ਗੁਰੂ ਜੀ ਬਖਸ਼ਿਸ਼ ਕਰਦੇ ਨੇ, ਪ੍ਰਮਾਣ ਕਰਦੇ ਨੇ, ਤਿਸ ਬਿਨ ਆਵਰਨਾ ਕੋਈ, ਤਿਸ ਉਸ ਵਾਹਿਗੁਰੂ ਜੀ ਤੋਂ ਬਿਨਾਂ ਪਾਈ ਹੋਰ ਕੋਈ ਹੱਥ ਨਹੀਂ ਹੈ, ਤੇ ਸਦਾ ਜੀਵ ਦੀ ਸਹਾਇਤਾ ਕਰਨ ਵਾਲਾ ਹੋਰ ਕੋਈ ਨਹੀਂ ਹੈ, ਕੋਈ ਪਰਿਪੂਰਨ ਪ੍ਰਮਾਤਮਾ ਹੈ, ਉਸ ਨਾਲ ਹੀ ਸਤਿਗੁਰੂ ਜੀ ਨੇ ਸਾਡਾ ਜੋੜਨਾ ਕੀਤਾ। ਦਸਮ ਪਾਤਸ਼ਾਹ ਜੀ ਨੇ ਉਸ ਦੀ ਜੋਤ ਤਾਈ ਸ਼ਾਂਤ ਪ੍ਰਗਟ ਕਰਦਿਆਂ ਕਿਹਾ, ਜਾਗਤ ਜੋਤ ਜਪੈ ਨਿਸਵਸਰ, ਇੱਕ ਬਿਨ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਇੱਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟਮੈ, ਤਾਲਸ ਤਾਹੇ ਨਿਖਾਲਸ ਜਾਨੈ। ਉਸ ਨਾਲ ਹੀ ਸਾਨੂੰ ਜੋੜਿਆ ਹੈ, ਅਵਰਨਾ ਕੋਈ, ਉਸ ਵਾਹਿਗੁਰੂ ਤੋਂ ਬਿਨਾ ਕੋਈ ਨਹੀਂ, ਉਹਦੇ ਨਾਲ ਹੀ ਸਾਨੂੰ ਜੋੜਿਆ। ਸਤਿਗੁਰੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ, ਸ਼ਬਦ ਗੁਰੂ ਦੇ ਲੜ ਲੱਗੀਏ, ਬਾਣੀ ਬਾਣੀ ਦੇ ਧਾਰਨੀ ਬਣੀਏ, ਸ਼ਾਬਤ ਸੂਰਤ ਹੋਈਏ। ਸੁਨਿਮਰ ਬੇਨਤੀ ਹੈ ਮਾਤਾਵਾਂ ਭੈਣਾਂ ਨੂੰ, ਅੱਜ ਨੌਜਵਾਨ ਗੁਰਮਤ ਦੇ ਸਿਧਾਂਤ ਤੋਂ ਤਿੱਕ ਰਿਹਾ, ਕਿਵੇਂ ਪਤਿਤ ਹੋ ਰਿਹਾ, ਕਿਵੇਂ ਦੇ ਬਹਿਣ ਵਿੱਚ ਪੰਜਾਬ ਦੇ ਨੌਜਵਾਨ ਬਹਿ ਰਹੇ, ਜਿੱਥੇ ਹਰ ਪਰਿਵਾਰ ਨੇ ਉਹਨਾਂ ਨੂੰ ਵੀ ਪ੍ਰੇਰਨ ਲਈ ਪ੍ਰੇਮ ਨਾਲ ਜਤਨ ਕਰਨਾ ਹੈ, ਗੁਰੂ ਨਾਲ ਜੋੜਨ ਲਈ ਹਰ ਗੁਰਸਿੱਖ ਮਾਈ ਭਾਈ ਨੇ, ਉੱਥੇ ਆਪਣੇ ਛੋਟੇ ਬੱਚਿਆਂ ਨੂੰ ਪਹਿਲਾਂ ਸੰਭਾਲੀਏ, ਵੱਡੇ ਉਹ ਤਦ ਹੀ ਉਹ ਗੁਰੂ ਨਾਲ ਜੁੜੇ ਰਹਿਣਗੇ, ਤੇ ਉਹਨਾਂ ਨੂੰ ਛੋਟਿਆਂ ਨੂੰ ਹੀ ਪਹਿਲਾਂ ਗੁਰਮਤ ਅਨੁਸਾਰ ਗੁਰਮਤ ਦੇ ਜਿਹੜੇ ਅਸੂਲ ਨੇ ਗੁਰੂ ਨਾਲ ਉਹਨਾਂ ਨੂੰ ਜੋੜੀਏ। ਹਰ ਰੋਜ਼ ਘਰਾਂ ਦੇ ਅੰਦਰ ਹੀ ਸਾਡੇ ਜਿੱਥੇ ਇੱਕ ਸਿੱਖ ਦੋ ਸਾਧ ਸੰਗ ਵਾਲੀ ਗੱਲ ਹੈ ਨਾ, ਉੱਥੇ ਘਰਾਂ ਵਿੱਚ ਵੀ ਸੰਗਤ ਬਣਾਈਏ ਅਸੀਂ। ਸਿੱਖ ਸਿੱਖਣੀ ਹੈ, ਚਰਚਾ ਕਰੇ ਅਪਾਰ, ਭਜਨ ਸਿਖਾਵੇ ਪੁੱਤਰ ਕੋ ਹਰ ਭਗਤ, ਬਾਰੰਬਾਰ ਘਰਾਂ ਦੇ ਅੰਦਰ ਅਸੀਂ ਐਕਟਰ ਦੀਆਂ ਫੋਟੋਆਂ ਨਾ ਲਾਈਏ, ਐਕਟਰ ਨਾ ਦਿਖਾਵਣ ਯਤਨ ਕਰੀਏ, ਘਰਾਂ ਦੇ ਅੰਦਰ ਸ਼ਹੀਦਾਂ ਦੀਆਂ ਤਸਵੀਰਾਂ ਹੋਵਣ। ਆ ਰਿਹਾ ਹੈ ਸ਼ਹੀਦ ਬਾਬਾ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ, ਉਹਨਾਂ ਦੀਆਂ ਤਸਵੀਰਾਂ ਹੋਣ, ਬੱਚਾ ਪੁੱਛੇ ਵੀ ਮਾਂ ਇਹ ਕੌਣ ਹੈ, ਕਿਉਂ ਖੋਪੜੀ ਲਾ ਰਿਹਾ, ਉਹਨੂੰ ਦੱਸਿਆ ਜਾ ਬੱਚੇ ਨੂੰ ਵੀ ਪੁੱਤਰ ਜ਼ਾਲਮ ਲੋਕ ਦੇ ਕੇਸ ਕੱਟ ਨਹੀਂ ਸਕੇ ਸਨ, ਇਸ ਜ਼ਿੰਦਗੀ ਦੇ ਮਹਾਨ ਬੰਦਗੀ ਭਿੱਜੇ ਹੋਏ ਪੂਰਨ ਪੁਰਖ ਨੇ ਬਚਨ ਕਹਿ ਦਿੱਤਾ, ਮਾਂ ਮੇਰੀ ਸਿੱਖੀ ਤਾਂ ਕੇਸਾਂ ਨਾਲ ਨਿਭੇਗੀ, ਸਵਾਸਾਂ ਨਾਲ, ਤੇ ਤੂੰ ਕੇਸਾਂ ਚ ਜੁੱਤੀਆਂ ਮਾਰਨ ਲਈ ਕਹਿ ਰਿਹਾ, ਮੈਂ ਤੈਨੂੰ ਆਪਣੀਆਂ ਜੁੱਤੀਆਂ ਨਾਲ ਅੱਗੇ ਲਾ ਕੇ ਜਾਵਾਂਗਾ। ਉਸ ਬ੍ਰਹਮ ਗਿਆਨੀ ਪੂਰਨ ਪੁਰਖ ਦੇ ਬੋਲ ਪੂਰੇ ਹੋਏ 22 ਖੋਪੜੀ ਲਹਾ ਕੇ ਬੈਠਾ ਰਿਹਾ, ਪਰ ਉਸ ਜ਼ਾਲਮ ਨੂੰ ਤੜਫਦੇ ਨੂੰ ਆਪਣੀਆਂ ਜੁੱਤੀਆਂ ਉਹਦੇ ਸਿਰ ਤੇ ਮਾਰ ਕੇ ਜ਼ਾਲਮ ਨੂੰ ਪਹਿਲਾਂ ਅੱਗੇ ਤੋਰ ਕੇ ਫਿਰ ਉਸ ਨੇ ਆਪਣਾ ਸਰੀਰ ਛੱਡਿਆ ਸੀ। ਉਹਨਾਂ ਦਿਨ ਖੋਪੜੀ ਲਹਾ ਕੇ ਵੀ ਜਪਜੀ ਸਾਹਿਬ ਦਾ ਉਚਾਰਨ ਹੁੰਦਾ ਰਿਹਾ। ਅੱਜ ਸਾਨੂੰ ਸਹੀ ਸਲਾਮਤ ਰੂਪ ਵਿੱਚ ਵੀ ਬਾਣੀ ਭੁੱਲ ਗਈ ਆ। ਜੈ ਤਨ ਬਾਣੀ ਵਿਸਰ ਜਾਏ, ਪੁੱਕਾ ਰੋਗੀ ਬਿਲਰਾਏ। ਗੁਰੂ ਕਿਰਪਾ ਕਰੇ, ਗੁਰੂ ਨੇ ਸਾਡੇ ਤੇ ਅਰਸ਼ ਕੀਤੀ ਹੈ, ਭਾਈ ਸਾਬਤ ਸੂਰਤ ਹੋਈਏ, ਨਸ਼ਿਆਂ ਦਾ ਤਿਆਗ ਕਰੀਏ, ਗੁਰੂ ਵਾਲੇ ਨੇ ਬਾਣੀ ਬਾਣੀ ਦੇ ਧਾਰਨੀ ਬਣੀਏ। ਇੰਨਾ ਕੁ ਕੁਝ ਕਹਿੰਦਾ ਦਾਸ ਖਿਮਾਂ ਦਾ ਜਾਚਕ। ਆਓ ਅਖੀਰਲੀਆਂ ਪੰਕਤੀਆਂ ਪੜ ਸੁਣ ਲਈ, ਫਿਰ ਫਤਿਹ ਪ੍ਰਵਾਨ ਕਰਨੀ ਜੀ।
ਆਦ ਮਦ ਅੰਤ ਪ੍ਰਭ ਸੋਇ,
ਨਾਨਕ ਤਿਸ ਆਵਰਨਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।